तोहरा इस प्रकार श्री सतगुरु दिवस किते एक सुजान।
इस प्रकार नाल कलगीधर पातशाह जी शस्त्र विद्या दा अभ्यास करदियां शिकार खेडदियां संगतां नूं दर्शन दिदारे देंदियां किरतार्थ करदियां कुछ दिन बतीत कीते हन।
विस्तारी कीरत जगत विस्तारी विशेयान।
पूरे संसार भर विच गुरु नानक साहब दी जिहड़ी कीर्ति है सतगुरु गुरु नानक साहब दी कीर्ति कलगीधर जी ने विस्तारी दा मतलब विस्तार कीता महाराज जी दी कीर्ति दा। विस्तारी विशेयान दूसरा विस्तारी दा अखरी अर्थ है विश विषय विकारां दा जिहड़ा जहर है उस जहर नूं तारन वाले ने महाराज कलगीधर पातशाह यानी कि उतारन वाले हन इस जहर नूं लाउण वाले हन।
निशानी छंद भई बिदत गिर पितन मह कीरत उजियारी।
पहाड़ी राजियां दे विच कलगियां वाले पातशाह जी महाराज जी दी कीर्ति प्रगट होई उजाली उजियारी दा मतलब हुंदा प्रकाश वाली उज्जवल कीर्त महाराज गुरु कलगीधर जी दी पहाड़ी राजियां विच विस्तरत होई है।
कलगीधर बड़ सूरमा कर मह तन भारी।
कहिंदे इह कीर्ति सारे जगत विच प्रगट होई है कि कलगीधर स्वामी श्री गुरु गोबिंद सिंह साहब जी महाराज बड़े वड्डे सूरमे हन। कलगीधर बड़ सूरमा कर मह तन भारी कहिंदे एडे वड्डे सूरमे ने ते अपने हाथ विच बड़ा कठोर नौ टंका तनख ओ कलगीधर जी धारण करदे हन।
जिसके अब को समय मह नर खिचे न कोई।
कहिंदे इहो जिहा तनख है कलगीधर जी दे हत्थां विच जिहड़ा महाराज जी खिच के चलाउंदे है अज दे इस वर्तमान दे समय विच किसे दीआं बाहवां च इन्ना बल इन्ना ताण नहीं कि उस तीर कमान दी तंदी नूं कोई खिच सके।
अपरे तीक्षण पीखना कर वायस जोई।
चार चार उंगल चौड़े खपरे तीर कड़वा कड़वा के कलगीधर जी अपने पत्थे च रखदे कल्ले रखदे ही नहीं ओ कमान दी तंदी ते चाड़ के चलाउंदे भी हन।
छिपर पनच बगराए कर छोरत बड़ दूरी।
जदों उस खपरे तीर नूं कलगीधर जी अपनी कमान दी तंदी ते धर के कन्ना तक खिच के चलाउंदे ओ दूर तक मार करदा तीर। ए पहाड़ी राजियां च चर्चा चल रही है। पहाड़ी राजियां दे कोल गुरु साहब दी कीर्ति प्रगट हो रही है कहिंदे जदों तीर चलाउंदे ओ तीर कोहां तक दूर जांदा है।
कोसन लग पहुंचत चल है बल ते भर पूरी।
कहिंदे चार चार कोह तक कलगीधर जी दा तीर मार करदा इन्ने भारी बल दे नाल भरपूर बल दे नाल कलगीधर पातशाह जी दे बाहवां दे विच्चों हत्थां विच्चों तीर निकलदा है।
सुने पुराणन के बचन अर्जन सर मारे।
कहिंदे पुराणा विच भागवत पुराण विच जां होर पुराणा विच वड्डे सूरमियां दे जिक्र सुने हन। सुनिया है कि द्वापर युग दा अर्जन तीर चलाण विच बड़ा वड्डा भारी निपुण सूरमा सी।
त्रेते युग श्री राम जी तन विद्या पारे।
और त्रेते युग दे अवतार भगवान रामचंद्र जी अमोघ बाण चलाउंदे ओ भी बड़े कमाल दे तीर अंदाज सन।
किदो पितामा इन्हो को श्री हर गोविंद।
जां फिर गुरु कलगीधर जी दे दादा जी दल भंजन गुर सूरमा वड जोधा बो परोपकारी सतगुरु श्री गुरु हरगोबिंद साहब जी तीर चलाउंदे उना दे तीरां दी शादी हुण तक भरी जांदी है।
सुनी शादी तिन्हो की हत तुरकन ब्रिंदं।
जिन्हां तुरकां दीआं हिक्कां विच्चों कह गुरु हरगोबिंद साहब दे तीर निकल के गए ने उना दे पुत पोतरे हुण ताई शादी भरदे ने के गुरु हरगोबिंद साहब जी वर्गा कोई दूसरा तीर अंदाज नहीं उना वर्गे खपरे तीर चलाउण वाला कोई दूसरा नहीं।
इस बिद के सर छोरते राखी संग सैना।
जिहो जे तीर इना दे दादा जी गुरु हरगोबिंद साहब चलाउंदे सन इन बिन अपने दादा जी वांगू ही चार चार उंगल चौड़े खपरे तीर श्री गुरु गोबिंद सिंह साहब जी चलाउंदे हन। इन्हां दे समय इन्हां वर्गा इस वक्त कोई दूसरा तीर अंदाज नहीं है।
भीम चंद सोरिस पई किसते मन पहना,
और अपने नाल सेना रखी है, इन्हां ने फौजा रखिया ने। सुनिया कि राजे भीम चंद नाल भी इन्हां दा बिगाड़ पै गया, राजे भीम चंद नाल भी इन्हां दा रोस प्रगट हो गया है, क्योंकि वह तो किसी का भय मनते ही नहीं। भावे भीम चंद होवे ते भावे हिंदुस्तान का बादशाह औरंगजेब होवे, कलगीधर जी किसी का भी भय अपने हिरदे च नहीं मनते।
सुन सुन राजे गिरन के लिख पत्र पठावे,
जदों पहाड़ी राजे कलगीधर जी की वड्याई सुनते, पर खास करके सुनते कि भीम चंद नाल गुरु साहब का विरोध पै रहा है, रोस प्रगट हो रहा। ਇਹ ਗੱਲ ਸੁਣ ਕੇ ਜਿਹੜੇ ਰਾਜਨੀਤਿਕ ਰਾਜੇ ਹੁੰਦੇ ਉਹ ਪਾੜਾ ਪਾ ਕੇ ਰਾਜੀ ਹੁੰਦੇ। ਭੀਮ ਚੰਦ ਇਹਨਾਂ ਵਿੱਚੋਂ ਸਾਰਿਆਂ ਚੋਂ ਬਲੀ ਰਾਜਾ ਸੀ, ਬਾਕੀ ਪਹਾੜੀ ਰਾਜੇ ਚਾਹੁੰਦੇ ਸੀ ਕਿ ਭੀਮ ਚੰਦ ਦੀ ਵੀ ਹੇਠੀ ਹੋਵੇ, ਇਹਦੀ ਹੇਠੀ ਹੋਵੇ, ਇਹਦਾ ਬਲ ਘਟੇ, ਅਸੀਂ ਇਹਦੇ ਤੋਂ ਵੱਧ ਬਲਵਾਨ ਬਣੀਏ। ਹਰ ਇੱਕ ਰਾਜੇ ਦੀ ਰਾਜ ਸੱਤਾ ਵਧਾਉਣ ਦਾ ਫੁਰਨਾ ਹੁੰਦਾ। ਉਹ ਇਹੋ ਜਿਹਾ ਸਮਾਂ ਜਾਣ ਕੇ ਵੀ ਭੀਮ ਚੰਦ ਤੇ ਗੁਰੂ ਸਾਹਿਬ ਵਿੱਚ ਆਪਸੀ ਵਿਰੋਧ ਪੈਦਾ ਹੋ ਰਿਹਾ, ਇਹ ਜਾਣ ਕੇ ਪਹਾੜੀ ਰਾਜੇ ਚਿੱਠੀਆਂ ਲਿਖ ਲਿਖ ਕੇ ਭੇਜਣ ਲੱਗ ਪਏ ਦੋਵਾਂ ਪਾਸੇ। ਉਧਰ ਭੀਮ ਚੰਦ ਨੂੰ ਵੀ ਲਿਖ ਕੇ ਭੇਜ ਦਿੰਦੇ ਚਿੱਠੀ, ਇਧਰ ਕਲਗੀਧਰ ਜੀ ਦੇ ਪਾਸ ਵੀ ਚਿੱਠੀਆਂ ਲਿਖ ਕੇ ਭੇਜਦੇ ਹਨ।
ਦੋਨੋਂ ਦਿਸ਼ ਕੋ ਜਸ ਕਹੈ ਜਿਮ ਕੋ ਪਯੋ ਪਾਵੈ,
ਦੋਵਾਂ ਪਾਸਿਆਂ ਦਾ ਜਸ ਕਰਦੇ। ਉਧਰ ਭੀਮ ਚੰਦ ਨੂੰ ਚਿੱਠੀ ਲਿਖ ਕੇ ਭੇਜਦੇ, ਰਾਜਾ ਤੇਰੇ ਵਰਗਾ ਬਲੀ ਕੋਈ ਨਹੀਂ, ਗੁਰੂ ਜੀ ਕੀ ਨੇ ਤੇਰੇ ਸਾਹਮਣੇ, ਉਹ ਤਾਂ ਇੱਕ ਛੋਟੇ ਜਿਹੇ ਨਗਰ ਵਿੱਚ ਵੱਸਦੇ ਆ। ਇਧਰ ਕਲਗੀਧਰ ਜੀ ਨੂੰ ਲਿਖ ਕੇ ਭੇਜ ਦਿੰਦੇ ਚਿੱਠੀ, ਮਹਾਰਾਜ ਤੁਹਾਡੇ ਬਲ ਸਾਹਮਣੇ ਤਾਂ ਰਾਜੇ ਇੰਦਰ ਦਾ ਵੀ ਜ਼ੋਰ ਨਹੀਂ ਚੱਲਦਾ, ਇਹ ਤਾਂ ਫਿਰ ਛੋਟਾ ਜਿਹਾ ਰਾਜਾ ਭੀਮ ਚੰਦ ਹੈ। ਇੱਦਾਂ ਦੋਵਾਂ ਪਾਸੇ ਉਹ ਅੱਗ ਲਾਉਣ ਵਾਲੇ ਜਿਹੜੇ ਰਾਜੇ ਹੈ ਉਹ ਚਿੱਠੀਆਂ ਲਿਖ ਕੇ ਭੇਜਦੇ ਦੋਵਾਂ ਪਾਸਿਆਂ ਦਾ ਜਸ ਕਰਕੇ।
ਉਤੋ ਕਿਰਪਾਲ ਕਟੋਚੀਆ ਸੋ ਚਹਿਤ ਲਰਾਇਓ,
ਇਹਨਾਂ ਪਹਾੜੀ ਰਾਜਿਆਂ ਵਿੱਚੋਂ ਸਭ ਤੋਂ ਮਾੜੀ ਤੇ ਭੈੜੀ ਬਿਰਤੀ ਵਾਲਾ ਰਾਜਾ ਸੀ ਰਾਜਾ ਕਿਰਪਾਲ ਕਟੋਚੀਆ। ਕਟੋਚ ਇਹਦੀ ਰਿਆਸਤ ਸੀ, ਨਾ ਇਹਦਾ ਕਿਰਪਾਲ ਸੀ। ਕਿਰਪਾਲ ਕਟੋਚੀਆ ਚਾਹੁੰਦਾ ਸੀ ਕਿ ਰਾਜੇ ਭੀਮ ਚੰਦ ਦਾ ਤੇ ਕਲਗੀਧਰ ਜੀ ਦਾ ਆਪਸ ਵਿੱਚ ਜੰਗ ਹੋਵੇ, ਇਹ ਲੜਨ ਤੇ ਇਹਨਾਂ ਦੀ ਲੜਾਈ ਚੋਂ ਅਸੀਂ ਫਾਇਦਾ ਚੁੱਕੀਏ, ਭੀਮ ਚੰਦ ਦੀ ਰਿਆਸਤ ਵਿੱਚ ਵਿਗਾੜ ਪਵੇਗਾ। ਅੱਗੇ ਕਥਾ ਆਵੇਗੀ ਕਿ ਕਿਰਪਾਲ ਕਟੋਚੀਏ ਨੇ ਸਹਿਜਾਦੇ ਮੁਅੱਜਮ ਨੂੰ ਪਹਾੜੀ ਰਾਜਿਆਂ ਤੇ ਚੜਾ ਕੇ ਲਿਆਂਦਾ ਸੀ। ਜਦੋਂ ਨਦੌਣ ਦਾ ਜੰਗ ਹੋਇਆ ਤੇ ਕਲਗੀਧਰ ਨੇ ਰਾਜੇ ਭੀਮ ਚੰਦ ਦੀ ਮਦਦ ਕੀਤੀ ਸੀ ਨਦੌਣ ਦੇ ਜੰਗ ਵਿੱਚ, ਉਹ ਕਥਾ ਅੱਗੇ ਵਿਸਥਾਰ ਨਾਲ ਆਵੇਗੀ। ਤੋ ਕਿਰਪਾਲ ਕਟੋਚੀਆ ਮੂੰਹ ਦਾ ਤਾਂ ਮਿੱਠਾ ਸੀ ਭੀਮ ਚੰਦ ਨਾਲ, ਪਰ ਅੰਦਰ ਖਾਤੇ ਉਹਦਾ ਵਿਰੋਧੀ ਸੀ। ਇਹ ਚਾਹੁੰਦਾ ਸੀ ਵੀ ਦੋਨਾਂ ਦੀ ਲੜਾਈ ਹੋਵੇ।
ਰਾਜਧਾਨੀ ਜਿਸ ਕਾਂਗੜਾ ਲਿਖ ਦੂਤ ਪਠਾਇਓ,
ਕਿਰਪਾਲ ਕਟੋਚੀਏ ਦੀ ਰਾਜਧਾਨੀ ਸੀ ਕਾਂਗੜਾ ਸ਼ਹਿਰ, ਪਹਾੜਾਂ ਦੀ ਰਿਆਸਤ ਵਿੱਚ ਵੱਡਾ ਪ੍ਰਸਿੱਧ ਸ਼ਹਿਰ ਹੈ ਕਾਂਗੜਾ, ਉਥੋਂ ਦੀ ਇਹਦੀ ਰਾਜਧਾਨੀ। ਉਥੋਂ ਇਹਨੇ ਇੱਕ ਚਿੱਠੀ ਲਿਖ ਕੇ ਦੂਤ ਭੇਜਿਆ,
ਭੀਮ ਚੰਦ ਕੇ ਟਿਗ ਗਯੋ ਕਰ ਬੰਧਨ ਬੈਸਾ,
ਰਾਜੇ ਕਿਰਪਾਲ ਕਟੋਚੀਏ ਦਾ ਭੇਜਿਆ ਹੋਇਆ ਦੂਤ ਰਾਜੇ ਭੀਮ ਚੰਦ ਦੀ ਸਭਾ ਵਿੱਚ ਆਇਆ, ਆ ਕੇ ਮੱਥਾ ਟੇਕ ਕੇ ਬੈਠ ਗਿਆ।
ਕਹਿਤ ਪਯੋ ਰਾਜੇ ਸੁਨਿਓ ਗੁਰ ਕੀਨਸ ਦੁਵੈਸ਼ਾ,
ਉਹ ਦੂਤ ਬੋਲਿਆ, ਕਹਿਣ ਲੱਗਾ ਜੀ ਰਾਜੇ ਕਿਰਪਾਲ ਕਟੋਚੀਏ ਨੇ ਮੈਨੂੰ ਭੇਜਿਆ, ਉਹ ਕਹਿੰਦਾ ਕਿ ਅਸੀਂ ਸੁਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇਰੇ ਨਾਲ ਦੁਵੈਸ਼ ਰਚ ਲਈ ਹੈ, ਉਹ ਤੇਰੇ ਨਾਲ ਦੁਵੈਸ਼ ਰਚ ਰਹੇ ਹਨ।
ਨਹੀਂ ਆਛੀ ਮਾਨੀ ਹਿਰਦੈ ਤੁਮ ਪਾਸ ਪਠਾਵਾ,
ਇਹ ਗੱਲ ਰਾਜੇ ਕਿਰਪਾਲ ਕਟੋਚੀਏ ਨੂੰ ਚੰਗੀ ਨਹੀਂ ਲੱਗੀ, ਇਸ ਕਰਕੇ ਉਹਨੇ ਮੈਨੂੰ ਤੁਹਾਡੇ ਕੋਲ ਭੇਜਿਆ ਮਦਦ ਕਰਨ ਵਾਸਤੇ।
ਸਤਿਗੁਰ ਜ਼ੋਰਾ ਵਰ ਮਹਾਨ ਡਰ ਕਿਤਹੁ ਨਾ ਪਾਵਾ,
ਉਹ ਕਹਿੰਦੇ ਆ ਰਾਜਾ ਕਿਰਪਾਲ ਕਟੋਚੀਏ ਨੇ ਇਹ ਗੱਲ ਕਹਿ ਕੇ ਭੇਜੀ ਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਜ਼ੋਰਾਵਰ ਹਨ, ਬੜੇ ਬਲਵਾਨ ਹਨ, ਉਹ ਕਿਸੇ ਦਾ ਡਰ ਕਿਸੇ ਦਾ ਭੈ ਨਹੀਂ ਮੰਨਦੇ।
ਜੇ ਤੁਮ ਕਰੋ ਸੰਗਰਾਮ ਨਹਿ ਬਡ ਅਵਗੁਣ ਹੋਵੇ,
ਜੇ ਰਾਜਾ ਭੀਮ ਚੰਦ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੰਗ ਨਾ ਲੜਿਆ, ਉਹਨਾਂ ਨੂੰ ਹੁਣ ਜੰਗ ਲੜ ਕੇ ਕਾਬੂ ਨਾ ਕੀਤਾ ਤੇ ਆਉਣ ਵਾਲੇ ਸਮੇਂ ਚ ਇਹਦੇ ਚ ਬੜੇ ਔਗਣ ਹੋਣਗੇ, ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਪਹਾੜੀ ਰਿਆਸਤਾਂ ਦਾ ਹੋਵੇਗਾ।
ਗੁਰੂ ਨਿਕਾਸੋ ਦੇਸ਼ ਤੇ ਤਬ ਸੁਖ ਕਰ ਸੋਵੈ।
ਇਹ ਰਾਜਾ ਭੀਮ ਚੰਦ, ਜੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੀ ਕਹਿਲੂਰ ਰਿਆਸਤ ਵਿੱਚੋਂ ਕੱਢ ਦੇਵੇਂ, ਸ਼੍ਰੀ ਆਨੰਦਪੁਰ ਸਾਹਿਬ ਤੋਂ ਕੱਢ ਦੇਵੇਂ, ਫਿਰ ਤੂੰ ਆਪਣੀ ਰਿਆਸਤ ਵਿੱਚ ਸੁਖ ਦੇ ਸਹਿਤ ਸੌ ਸਕਦਾ ਹੈ।
ਨਤ ਉਠਾਏ ਉਤਪਾਤ ਕੋ ਦੇ ਪਰਜ ਉਜਾਰੀ।
ਜੇ ਤੂੰ ਹੁਣ ਉਹਨਾਂ ਨੂੰ ਕਾਬੂ ਨਾ ਕੀਤਾ, ਜੰਗ ਲੜ ਕੇ ਉਹਨਾਂ ਨੂੰ ਦੇਸ਼ ਵਿੱਚੋਂ ਨਾ ਕੱਢਿਆ ਜਾਂ ਨਾ ਮਾਰਿਆ, ਤੇ ਫਿਰ ਆਉਣ ਵਾਲੇ ਸਮੇਂ ਚੋਂ ਤੇਰਾ ਦੇਸ਼ ਉਜਾੜ ਕੇ ਰੱਖ ਦੇਣਗੇ, ਤੇਰੀ ਪਰਜਾ ਨੂੰ ਉਜਾੜ ਕੇ ਰੱਖ ਦੇਣਗੇ।
ਵਿਚ ਰਹਿ ਨਿਤ ਪ੍ਰਤ ਚਮੂ ਗਨ ਅਤ ਸ਼ੈ ਅਸਵਾਰੀ।
ਨਿਤਾ ਪ੍ਰਤੀ ਆਪਣੀ ਫੌਜ ਦੇ ਨਾਲ ਵਿਚਰਦੇ ਹੈ, ਸੁਣਿਆ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਦੇ ਨਾਲ ਸਿਪਾਹੀ ਚੜ੍ਹਦੇ ਨੇ, ਜਦੋਂ ਤੇਰੀ ਰਿਆਸਤ ਵਿੱਚ ਤੇਰੀ ਰਿਆਸਤ ਦੇ ਪਿੰਡਾਂ ਵਿੱਚ ਸ਼ਹਿਰਾਂ ਚ ਫਿਰਨਗੇ, ਤੇ ਸੁਭਾਵਕ ਹੈ ਤੇਰੇ ਪਿੰਡ ਉਜੜਨਗੇ, ਤੇਰੀ ਰਿਆਸਤ ਉਜੜੇਗੀ, ਪਰਜਾ ਉਜੜੇਗੀ, ਫਤੂਰ ਪੈ ਜਾਏਗਾ, ਖਾਨਾ ਜੰਗੀ ਦਾ ਮਾਹੌਲ ਬਣ ਜਾਏਗਾ।
ਦਵੈ ਨਿਰਪ ਹੋਏ ਇੱਕ ਦੇਸ਼ ਮਹਿ ਕਿਉ ਮਚ ਹੈ ਨਾ ਰੌਰਾ।
ਇੱਕ ਦੇਸ਼ ਵਿੱਚ ਦੋ ਰਾਜੇ ਹੋਣ ਤੇ ਲੜਾਈ ਹੋਣੀ ਹੋਣੀ ਹੈ, ਇਹ ਤਾਂ ਸੁਭਾਵਕ ਹੀ ਹੈ, ਇਹ ਤਾਂ ਹੋ ਨਹੀਂ ਸਕਦਾ ਕਿ ਇੱਕ ਦੇਸ਼ ਵਿੱਚ ਦੋ ਰਾਜੇ ਹੋਣ ਤੇ ਲੜਾਈ ਨਾ ਹੋਵੇ, ਕਿਉਂਕਿ ਇੱਧਰ ਤੂੰ ਆਪਣੇ ਆਪ ਨੂੰ ਰਾਜਾ ਕਹਿੰਦਾ, ਉਧਰ ਗੁਰੂ ਕੇ ਸਿੱਖ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਰਾਜਿਆਂ ਦਾ ਰਾਜਾ ਕਹਿੰਦੇ ਆ, ਉਹ ਕਹਿੰਦੇ ਸਾਡੇ ਸਤਿਗੁਰੂ ਰਾਜਿਆਂ ਦੇ ਰਾਜੇ ਮਹਾਰਾਜੇ ਨੇ, ਫਿਰ ਇੱਕ ਦੇਸ਼ ਵਿੱਚ ਦੋ ਰਾਜੇ ਹੋਣਗੇ, ਫਿਰ ਉਹ ਦੇਸ਼ ਕਿਵੇਂ ਸੁੱਖ ਨਾਲ ਵਸੇਗਾ।
ਪਰ ਅੰਧੇਰਾ ਜਗਤ ਮਹਿ ਰਵ ਸੱਸ ਇੱਕ ਠੌਰਾ।
ਜੇ ਸੂਰਗ ਤੇ ਚੰਦਰਮਾ ਰਾਤ ਨੂੰ ਇੱਕ ਜਗ੍ਹਾ ਤੇ ਚਲੇ ਜਾਂਦੇ ਆ ਦੋਵੇਂ, ਤੇ ਫਿਰ ਸਾਰੇ ਸੰਸਾਰ ਵਿੱਚ ਮੱਸਿਆ ਦੀ ਰਾਤ ਵਰਤ ਜਾਂਦੀ ਹੈ।
ਕਾਨਨ ਮਹਿ ਇੱਕ ਕੇ ਹਰੀ ਸੁਨ ਕਾਨਨ ਨਾਦਾ।
ਜੰਗਲ ਵਿੱਚ ਇੱਕ ਸ਼ੇਰ ਵਸਦਾ, ਉਹ ਸ਼ੇਰ ਜਦੋਂ ਦੂਸਰੇ ਸ਼ੇਰ ਦੀ ਦਹਾੜ ਸੁਣਦਾ ਤੇ ਬਰਦਾਸ਼ਤ ਨਹੀਂ ਕਰਦਾ। ਜੰਗਲ ਵਿੱਚ ਇੱਕੋ ਸ਼ੇਰ ਹੀ ਰਾਜਾ ਹੋ ਸਕਦਾ, ਦੂਸਰੇ ਸ਼ੇਰ ਦੀ ਦਹਾੜ ਨੂੰ ਇੱਕ ਸ਼ੇਰ ਬਰਦਾਸ਼ਤ ਨਹੀਂ ਕਰ ਸਕਦਾ।
ਕਰਹਿ ਨਿਕਾਸਨ ਦੂਸਰੋ ਸਹਿ ਸਕੈ ਨਾ ਬਾਦਾ।
ਇੱਕ ਸ਼ੇਰ ਫਿਰ ਦੂਸਰੇ ਸ਼ੇਰ ਨੂੰ ਆਪਣੇ ਇਲਾਕੇ ਚੋਂ ਜੰਗਲ ਵਿੱਚੋਂ ਕੱਢਣ ਦਾ ਯਤਨ ਕਰਦਾ, ਉਹਨੂੰ ਬਰਦਾਸ਼ਤ ਨਹੀਂ ਕਰਦਾ, ਉਹਦੇ ਨਾਲ ਲੜਦਾ ਤੇ ਝਗੜਦਾ ਹੈ। ਇਸੇ ਤਰ੍ਹਾਂ ਕਹਿਲੂਰ ਰਿਆਸਤ ਵਿੱਚ ਇੱਕ ਸ਼ੇਰ ਰਾਜਾ ਭੀਮ ਚੰਦ ਹੈ ਤੇ ਦੂਸਰੇ ਸ਼ੇਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਤੇ ਕਿਵੇਂ ਦੋਵੇਂ ਸੁੱਖ ਨਾਲ ਵਸਣਗੇ ਇੱਕੋ ਦੇਸ਼ ਵਿੱਚ, ਇੱਕ ਨੂੰ ਤਾਂ ਕੱਢਣਾ ਹੀ ਪਵੇਗਾ।
ਵੈ ਪਤ ਹੋਏ ਨਾ ਭਾਰ ਜਾ ਤਿਮ ਅਵਨੀ ਰਾਜਾ।
ਜਿਵੇਂ ਇੱਕ ਇਸਤਰੀ ਦੇ ਦੋ ਪਤੀ ਨਹੀਂ ਹੋ ਸਕਦੇ, ਇਸੇ ਤਰ੍ਹਾਂ ਇੱਕ ਦੇਸ਼ ਦਾ ਦੋ ਰਾਜੇ ਨਹੀਂ ਹੋ ਸਕਦੇ। ਕਿਰਪਾਲ ਕਟੋਚੀਏ ਦੇ ਦੂਤ ਨੇ ਭੀਮ ਚੰਦ ਨੂੰ ਪੂਰੀ ਅੱਗ ਲਾਈ ਹੈ, ਕਹਿੰਦਾ ਜਿਵੇਂ ਇੱਕ ਔਰਤ ਦੇ ਦੋ ਪਤੀ ਨਹੀਂ ਹੋ ਸਕਦੇ, ਇਸੇ ਤਰ੍ਹਾਂ ਇੱਕ ਦੇਸ਼ ਦੇ ਦੋ ਰਾਜੇ ਨਹੀਂ ਹੋ ਸਕਦੇ।
ਜੇ ਮਿਲ ਜਾਹੇ ਕਦਾਚਿਤੀ ਬਿਗਰਹਿ ਸਭ ਕਾਜਾ।
ਇੱਕ ਦੇਸ਼ ਵਿੱਚ ਦੋ ਰਾਜੇ ਹੋ ਜਾਣ ਕਦਾਚਿਤ, ਤਾਂ ਫਿਰ ਸਾਰੇ ਕੰਮ ਵਿਗੜ ਜਾਂਦੇ ਨੇ, ਰਾਜ ਭ੍ਰਸ਼ਟ ਹੋ ਜਾਂਦੇ ਹਨ, ਰਾਜ ਗਰਕ ਹੋ ਜਾਂਦੇ ਹਨ।
ਜਬ ਲਗੇ ਆਪਣੇ ਔਜ ਮਹਿ ਹੋਹੇ ਨਾ ਬੜ ਗਾਡੇ।
ਹਾਲੇ ਵੀ ਸਮਾਂ ਰਾਜਾ ਭੀਮ ਚੰਦ ਕਿ ਜਦੋਂ ਤਾਈ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਬਲ ਵਿੱਚ ਪਰਪੱਕ ਨਹੀਂ ਹੋ ਜਾਂਦੇ। ਮੈਂ ਸੁਣਿਆ ਕਿ ਉਹਨਾਂ ਦਾ ਬਲ ਦਿਨ ਪ੍ਰਤੀ ਦਿਨ ਵੱਧ ਰਿਹਾ, ਜਦੋਂ ਤੱਕ ਉਹ ਆਪਣੇ ਬਲ ਵਿੱਚ ਪਰਪੱਕ ਨਹੀਂ ਹੋ ਜਾਂਦੇ।
ਤਬ ਲਗ ਬਨਹਿ ਉਪਾਏ ਕੁਛ ਦੇਹੋ ਤਾਂ ਤੇ ਕਾਢੇ।
ਉਦੋਂ ਤਾਈ ਉਪਾਅ ਹੋ ਸਕਦਾ, ਤੂੰ ਉਹਨਾਂ ਨੂੰ ਆਨੰਦਪੁਰ ਸਾਹਿਬ ਨਗਰ ਵਿੱਚੋਂ ਕੱਢ ਸਕਦਾ ਹੈ।
ਹਮ ਸੰਗੀ ਤੇਰੇ ਅਹੈ ਚਹੀ ਹੈ ਲੈ ਸੈਨਾ।
ਦੂਤ ਕਹਿੰਦਾ ਹੇ ਰਾਜਾ ਭੀਮ ਚੰਦ, ਕਿਰਪਾਲ ਕਟੋਚੀਆ ਕਹਿੰਦਾ ਅਸੀਂ ਤੇਰੇ ਨਾਲ ਹਾਂ, ਜੇ ਤੈਨੂੰ ਸੈਨਾ ਚਾਹੀਦੀ ਆ ਮਦਦ ਵਾਸਤੇ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਸੈਨਾ ਭੇਜਦਾ, ਮੈਂ ਆਪਣੇ ਸਿਪਾਹੀ ਵੀ ਤੇਰੀ ਮਦਦ ਵਾਸਤੇ ਭੇਜਦਾ ਹਾਂ।
ਤਉ ਨਾ ਟਿਕ ਗੁਰ ਭੱਟ ਬਹੁਤ ਤੁਮ ਸਮਸਰ ਹੈ ਨਾ।
ਪਰ ਤੈਨੂੰ ਮੇਰੀ ਫੌਜ ਦੀ ਲੋੜ ਨਹੀਂ ਪੈਣੀ, ਨਾਲੇ ਵੀ ਗੱਲ ਕਹਿ ਦਿੱਤੀ, ਨਾਲੇ ਕਹਿੰਦਾ ਜੇ ਲੋੜ ਹੋਈ ਤਾਂ ਦਸ ਦੀ ਫੌਜ ਭੇਜ ਦਿਆਂਗਾ, ਪਰ ਨਾਲ ਹੀ ਫਿਰ ਕਹਿੰਦਾ ਪਰ ਤੈਨੂੰ ਲੋੜ ਨਹੀਂ ਪੈਣੀ ਮੇਰੀ ਫੌਜ ਦੀ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਜਿੰਨੀ ਕੁ ਫੌਜ ਹੈ ਉਹਦੇ ਮੁਕਾਬਲੇ ਤੇਰੇ ਕੋਲ ਕਈ ਗੁਣਾ ਵੱਧ ਫੌਜ ਹੈ। ਤੇਰੇ ਕੋਲ ਵੱਧ ਫੌਜ ਆ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ, ਤੈਨੂੰ ਮੇਰੀ ਮਦਦ ਦੀ ਲੋੜ ਨਹੀਂ ਪੈਣੀ।
ਆਹੈ ਕਦੀਮੀ ਬਡਨ ਤੇ ਇਨ ਸੈਲਨ ਰਾਜੇ,
ਪਰ ਜੇ ਫਿਰ ਵੀ ਲੋੜ ਪਵੇ ਤੇ ਦੱਸ ਦੇਈਂ ਮੈਂ ਫੌਜ ਭੇਜ ਦਿਆਂਗਾ। ਇਹ ਵੀ ਕਹਿ ਦਿੱਤਾ ਸਾਡੇ ਜਿਹੜੇ ਵੱਡੇ ਵਡੇਰੇ ਨੇ ਕਦੀਮੀ ਮੁੱਢ ਕਦੀਮੀ, ਉਹਨਾਂ ਦੀ ਇਹੀ ਬਿਰਤੀ ਰਹੀ ਹੈ, ਉਹ ਜੰਗ ਯੁੱਧ ਲੜਦੇ ਭਿੜਦੇ ਰਹੇ ਹਨ।
ਇੱਕ ਕੁੱਲ ਕੇ ਰਾਜਪੂਤ ਸਭ ਹਮ ਭਰਾਤ ਬਿਰਾਜੇ,
ਆਪਾਂ ਸਾਰੇ ਇੱਕੋ ਕੁੱਲ ਨਾਲ ਸੰਬੰਧ ਰੱਖਣ ਵਾਲੇ ਰਾਜਪੂਤ ਰਾਜੇ, ਆਪਾਂ ਸਾਰੇ ਭਰਾ ਹਾਂ ਇੱਕ ਦੂਜੇ ਦੇ।
ਸੁਨਤ ਦੂਤ ਕੇ ਬਾਕ ਕੋ ਚਿਤ ਚਿੰਤ ਉਪਾਏ,
ਜਦੋਂ ਰਾਜੇ ਭੀਮ ਚੰਦ ਨੇ ਦੂਤ ਦੀਆਂ ਇਹ ਗੱਲਾਂ ਸੁਣੀਆਂ, ਇੱਕ ਵਾਰੀ ਇਹਦਾ ਮਨ ਚਿੰਤਾ ਵਿੱਚ ਆ ਗਿਆ। ਸੁਣ ਕੇ ਦਾ ਮਨ ਚਿੰਤਾ ਗ੍ਰਸਤ ਹੋ ਗਿਆ। ਅਕਸਰ ਜਿਹੜੇ ਇਹੋ ਜਿਹੇ ਰਾਜੇ ਲੋਕ ਹੁੰਦੇ ਆ, ਵੱਡੇ ਰਾਜਨੀਤੀ ਕਰਨ ਵਾਲੇ, ਕੰਨਾਂ ਦੇ ਕੱਚੇ ਹੁੰਦੇ, ਕਿਉਂਕਿ ਇਹਨਾਂ ਦੇ ਕੰਨ ਦੁਨੀਆ ਹੁੰਦੀ ਹੈ। ਜਿਹੜੇ ਲੋਕ ਹੁੰਦੇ ਨੇੜੇ ਚਮਚੇ ਹੁੰਦੇ, ਉਹੀ ਇਹਨਾਂ ਦੇ ਕੰਨ ਹੁੰਦੇ ਆ। ਉਹਨਾਂ ਨੇ ਜੋ ਇਹਨਾਂ ਕੰਨ ਇਹਨਾਂ ਦੇ ਕੰਨਾਂ ਚ ਪਾਉਣਾ ਹੁੰਦਾ, ਇਹਨਾਂ ਨੇ ਉਹੀ ਸੁਣਨਾ ਹੁੰਦਾ। ਰਾਜੇ ਭੀਮ ਚੰਦ ਦਾ ਮਨ ਬੜਾ ਚਿੰਤਾ ਤੁਰ ਹੋਇਆ।
ਭੀਮ ਚੰਦ ਪਾਖੇ ਹੋ ਤਬੈ ਤੁਮ ਸਾਚ ਬਤਾਏ,
ਬੋਲਿਆ ਉਸ ਦੂਤ ਨੂੰ, ਕਹਿਣ ਲੱਗਾ ਦੂਤ ਜੀ ਤੁਸੀਂ ਜਿਹੜੀ ਗੱਲ ਕਹੀ ਆ ਬਿਲਕੁਲ ਸੱਚ ਕਹੀ ਹੈ। ਕਿਰਪਾਲ ਕਟੋਚੀਏ ਨੇ ਜਿਹੜੀਆਂ ਜਿਹੜੀਆਂ ਗੱਲਾਂ ਆਖ ਕੇ ਭੇਜੀਆਂ ਨੇ ਉਹ ਬਿਲਕੁਲ ਸੱਚ ਹਨ।
ਨਹਿ ਆਲਸ ਇਸ ਬਾਤ ਕੋ ਮੇਰੇ ਮਨ ਮਾਹੀ,
ਮੇਰੇ ਮਨ ਵਿੱਚ ਇਸ ਗੱਲ ਦੀ ਕੋਈ ਆਲਸ ਨਹੀਂ। ਜੇ ਲੋੜ ਪਈ ਤੇ ਮੈਂ ਜੰਗ ਲੜਨ ਨੂੰ ਤਿਆਰ ਬੈਠਾ ਹਾਂ। ਮੇਰੇ ਕੋਲੋਂ ਹਰ ਪ੍ਰਕਾਰ ਦੀ ਤਿਆਰੀ ਜਿਹੜੀ ਆ ਉਹ ਪੂਰਨ ਹੈ ਲੜਨ ਦੀ।
ਬਸੈ ਜੇ ਹੋਏ ਅਨੁਸਾਰ ਗੁਰ ਤੋਂ ਬਿਗੜਹਿ ਨਾਹੀ,
ਜੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਅਨੁਸਾਰ ਹੀ ਹੋ ਕੇ ਵਿਚਰਨਗੇ ਤਾਂ ਫਿਰ ਮੈਨੂੰ ਵਿਗਾੜ ਕਰਨ ਦੀ ਕੋਈ ਲੋੜ ਨਹੀਂ, ਉਹਨਾਂ ਨਾਲ ਲੜਨ ਦੀ ਕੋਈ ਲੋੜ ਨਹੀਂ।
ਨਾਹੇ ਤਾਂ ਕਰ ਛਲ ਬਲ ਵੱਡੋ ਗੁਰ ਦੇਸ਼ ਨਿਕਾਰੋ,
ਜੇ ਮੇਰੇ ਅਨੁਸਾਰੀ ਨਾ ਚੱਲੇ ਤੇ ਫਿਰ ਮੈਂ ਆਪਣਾ ਛਲ ਬਲ ਕਪਟ ਕਰਕੇ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦੇਵਾਂਗਾ।
ਇਮ ਕਹਿ ਕਹਿ ਰੁੱਖ ਸਦ ਕਰਿਓ ਮੈਂ ਆਪਣਾ ਵਿਚਾਰੋ,
ਏਦਾਂ ਦੀ ਵਿਚਾਰ ਦੱਸ ਕੇ ਨਾ ਦੂਤ ਨੂੰ ਇਹਨੇ ਰੁਖਸਤ ਕੀਤਾ ਵੀ ਤੁਸੀਂ ਜਾ ਕੇ ਕਿਰਪਾਲ ਕਟੋਚੀਏ ਦਾ ਮੇਰੇ ਵੱਲੋਂ ਧੰਨਵਾਦ ਕਰਿਓ। ਉਹਨੂੰ ਤੋੜ ਦਿੱਤਾ ਤੇ ਮੁੜ ਕੇ ਫਿਰ ਭੀਮ ਚੰਦ ਵਿਚਾਰ ਕਰਦਾ,
ਕਰੀ ਜਨਾਵਨ ਜਾਏ ਕਰ ਸੁਨ ਭੂਪ ਕਿਰਪਾਲਾ।
ਇੱਧਰ ਕਿਰਪਾਲ ਕਟੋਚੀਏ ਦਾ ਜਿਹੜਾ ਦੂਤ ਸੀ ਭੀਮ ਚੰਦ ਕੋਲੋਂ ਵਿਦਾ ਹੋ ਕੇ ਗਿਆ, ਉਹਨੇ ਜਾ ਕੇ ਕਿਰਪਾਲ ਕਟੋਚੀਏ ਨੂੰ ਭੀਮ ਚੰਦ ਦੀ ਸਾਰੀ ਵਿਚਾਰ ਦੱਸੀ ਕਿ ਭੀਮ ਚੰਦ ਨੇ ਕੀ ਜਵਾਬ ਦਿੱਤਾ, ਉਹਦੇ ਮਨ ਚ ਗੁਰੂ ਸਾਹਿਬ ਜੀ ਪ੍ਰਤੀ ਕਿਸ ਤਰ੍ਹਾਂ ਦੀ ਬਿਰਤੀ ਮਨਸਾ ਹੈ, ਉਹ ਸਾਰੀਆਂ ਗੱਲਾਂ ਇਹਨੇ ਦੂਤ ਨੇ ਜਾ ਕੇ ਕਿਰਪਾਲ ਕਟੋਚੀਏ ਨੂੰ ਦੱਸੀਆਂ।
ਇੱਕ ਵਕੀਲ ਗੁਰ ਢਿਗ ਪਠਿਓ ਆਇਓ ਤਤਕਾਲਾ।
ਫਿਰ ਕਿਰਪਾਲ ਕਟੋਚੀਏ ਨੇ ਵੇਖਿਆ ਵੀ ਉਧਰੋਂ ਖਬਰ ਲੈ ਲਈ ਆ, ਹੁਣ ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਵੀ ਭੇਜੀਏ ਬੰਦਾ। ਕਿਰਪਾਲ ਕਟੋਚੀਏ ਨੇ ਆਪਣਾ ਇੱਕ ਖਾਸਮ ਖਾਸ ਵਕੀਲ ਜਿਹੜਾ ਗੱਲਾਂ ਕਰਨ ਵਿੱਚ ਬੜਾ ਚਲਾਕ ਸੀ, ਉਹ ਵਕੀਲ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਭੇਜਿਆ।
ਲੱਗਿਓ ਜਬ ਹੈ ਦਰਬਾਰ ਸੁਣ ਚੱਲ ਗਏ ਸਮੀਪਾ।
ਕਹਿੰਦੇ ਜਦੋਂ ਵਕੀਲ ਮਹਾਰਾਜ ਜੀ ਦੇ ਕੋਲ ਪੁੱਜਾ, ਆਨੰਦਪੁਰ ਸਾਹਿਬ ਗੁਰਦੇਵ ਦਾ ਦਰਬਾਰ ਲੱਗਾ ਜਾਣਿਆ, ਤਾਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਕਿਰਪਾਲ ਕਟੋਚੀਏ ਦਾ ਉਹ ਵਕੀਲ ਹਾਜ਼ਰ ਹੋਇਆ।
ਨਮੋ ਕਰਤ ਕਹਿ ਪਠਿਓ ਮੋਹਿ ਕਾਟੋ ਚ ਮਹੀਪਾ।
ਹੱਥ ਜੋੜ ਕੇ ਨੇ ਮੱਥਾ ਟੇਕਿਆ, ਕਹਿਣ ਲੱਗਾ ਜੀ ਮੈਨੂੰ ਰਾਜੇ ਕਿਰਪਾਲ ਕਟੋਚੀਏ ਨੇ ਕਾਂਗੜ ਨਰੇਸ਼ ਨੇ ਆਪ ਜੀ ਦੇ ਚਰਨਾਂ ਵਿੱਚ ਭੇਜਿਆ ਹੈ।
ਭੀਮ ਚੰਦ ਬਿਗੜਿਓ ਸੁਣਿਓ ਰਾਵਰ ਕੇ ਸੰਗਾ।
ਮਹਾਰਾਜ ਕਾਂਗੜ ਨਰੇਸ਼ ਕਿਰਪਾਲ ਕਟੋਚੀਏ ਨੂੰ ਇਹ ਖਬਰ ਮਿਲੀ ਹੈ ਕਿ ਰਾਜਾ ਭੀਮ ਚੰਦ ਤੁਹਾਡੇ ਨਾਲ ਵਿਗੜ ਗਿਆ ਹੈ। ਸੁਣਿਆ ਹੈ ਕਿ ਭੀਮ ਚੰਦ ਤੁਹਾਡੇ ਨਾਲ ਲੜਨ ਵਾਸਤੇ ਕਾਲ ਹੈ, ਉਹ ਫੌਜ ਦੀ ਤਿਆਰੀ ਕਰ ਰਿਹਾ ਹੈ।
ਤਰਾਸ ਤਨਕ ਮਨ ਨਹਿ ਕਰਹੋ ਸਨ ਮੁਖ ਲਿਹੋ ਜੰਗਾ।
ਗੁਰੂ ਜੀ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ, ਭੀਮ ਚੰਦ ਚ ਕਿਹੜਾ ਕੋਈ ਇੰਨਾ ਤਾਣ ਹੈ, ਉਹਦੀਆਂ ਫੌਜਾਂ ਕਾਇਰਾਂ ਦੀਆਂ ਫੌਜਾਂ ਨੇ, ਉਹ ਲੜਨ ਵਿੱਚ ਇੰਨਾ ਤਾਕਤਵਰ ਕੋਈ ਨਹੀਂ, ਤੇ ਤੁਸੀਂ ਵੀ ਜੇ ਉਹ ਆਵੇ ਚੜ੍ਹ ਕੇ ਤੇ ਲੜਨ ਤੋਂ ਗੁਰੇਜ ਨਾ ਕਰਿਓ, ਡਰ ਨਾ ਮੰਨਿਓ, ਬੇਨਡਰ ਹੋ ਕੇ ਲੜਿਓ।
ਸਭ ਬਿਦ ਮਹਿ ਸਮਰੱਥ ਤੁਮ ਕਿਆ ਬਪੁਰੋ ਰਾਜਾ।
ਉਹ ਵਿਚਾਰਾ ਛੋਟਾ ਜਿਹਾ ਰਾਜਾ ਭੀਮ ਚੰਦ ਤੁਹਾਡੀ ਕੀ ਬਰਾਬਰੀ ਕਰੇਗਾ ਲੜਾਈ ਚ, जंग दे मैदान चो तुहाडे सामने किन्ना क चिर खलो सकदा नहीं खलोवेगा।
धर हंकार उदार को चह करियो कुका जा।
अपने मन च हंकार धारण करके हंकारी बिरती सहित राजा भीम चंद ना करन वाला काम करना चाहुंदा। गुरु जी ओ तुहाडे नाल लड़न नू काला होया फिरदा है।
आन देश पावन करियो महिमा तुम भारी।
महाराज तुहाडी वड्डी भारी महिमा राजे भीम चंद नू तां अपने वड्डे भाग जानने चाहीदे आ वी ओहदी रियासत विच तुसी रहिंदे हो। ओहदी रियासत विच आके चरण पा के ओहदी रियासत नू तुसी पवित्र कीता है।
जान सकियो नह मंद मत चाहत संग रारी।
पर भीम चंद माड़ी मत वाला तुहाडी महिमा नहीं जान सकिया। ओ उल्टा तुहाडे नाल लड़ाई करना चाहुंदा जंग लड़ना चाहुंदा मलेच।
अपर सहायक होए नह क्या कर है इकेला।
महाराज राजे भीम चंद दी मदद किसे राजे ने नहीं करनी। ओ इकला की कर सकदा किवें लड़ लेगा तुहाडे नाल। ओदी फौज च इन्ना ताण नहीं वी ओ आके तुहाडे नाल लड़ सके। होर किसे राजे ने ओदी कोई मदद नहीं करनी।
सुनी सिफत तुम सूर में दल अधिक सकेला।
गुरु जी कृपाल कटोचिए ने कहा भी असी सुनिया भी तुहाडे दल विच बड़े बड़े सूर में योधे ने। तुसी बड़े बड़े सूर वीर बहादुर योधिया दा दल इकट्ठा कीता है।
अंतर जामी तब कहो जो करे सो पावे।
बाजा वाले सतगुरां नू प्रमाणा ए चलाकी नाल भी असी इन्हां नू महाराज जी नू प्रभाईए गल बात करके भीम चंद दा विरोधी बनाईए। हुण सतगुरु जी तां जाणी जाण जाणदे सी भी कृपाल कटोची दीआं गल्लां जो दूत आके दस रिहा। गुरदेव ने अगों जवाब दिता कहिंदे कृपाल कटोचिए नू कह दई कि जो करेगा ओही भरेगा। जेड़ा जेड़ा जो करेगा जैसी करनी वैसी भरनी। जिहो जी किसे दी करनी होवेगी ओनू ओदा दा ही भरना पवेगा।
चित है खुटाई दुख लह है नह शुभ बन आवे।
जेड़ा गुरु घर प्रति खुटाई चितवेगा ओ चाहे कृपाल कटोचिया होवे चाहे राजा भीम चंद होवे ते चाहे कोई होर तीसरा होवे। जेड़ा गुरु घर प्रति खुटाई चितवेगा ओनू इत्थे ते उत्थे दोहां जहाना च दुखां दा सामना करना पवेगा। हां जी
इत्यादिक कर बार ता पुन गयो वकीलं।
कलगीधर जी नाल एदां दी कुछ वार्तालाप ने कीती ते सतगुरां कोलो विदा होके वकील चला गया।
दई सुनाए कटोच को गुर गुनी गहीलं।
जाके कटोचिए नू दस्या राजा कृपाल कटोचिया मैं गुरु गोबिंद सिंह साहब नू पहली वेरी जाके मिलिया। ओ ता बड़े गुणी बड़े गंभीर बड़े डूंगे ते अहिल निश्चे दे तारनी हन।
तैयारी लड़बे जंग की नित कर है कनेरी।
ओ ता नित जंग लड़न दी तैयारी करी बैठे है। ओ ता रोज ही अभ्यास करदे है। ओ ता रोज ही पांच पांच सात सात घंटे दस दस घंटे भी सिंह उन्हां दे शस्त्र विद्या दा अभ्यास करदे आ। उन्हां वास्ते लड़ाई केड़ी औखी गल है। जे लड़ना पै जे जंग करना पै जे ते उन्हां नू कोई औखा नहीं।
सुन कृपाल आनंद पा बन है जिम बैरी।
कृपाल कटोचिया बड़ा सुन के आनंदित होया कहिंदा खबरे कदों घड़ी आवेगी जदों राजा भीम चंद ते गुरु गोबिंद सिंह साहब एक दूजे दे वैरी बनणगे। इन्हां दी जंग होवेगी आपसी लड़ाई पढ़ाई होवेगी।
भीम चंद यार सतगुरु नह होवे मेला।
सोचदा भी कदे इन्हां दा मेल ना होवे जे दोवे मिल गए। पहाड़ी राजिआं नूं इह वी सीगा कि जे कलगीधर भीम चंद नाल मिल गए ते सानू सारिआं नूं खा जाणगे सारिआं साडीआं रियासतां खोह लैणगे। गुरु जी दी बड़ी उभरदी ताकत है जे भीम चंद नाल मिल गई उह वी सही नहीं। इस करके पहाड़ी राजे भी चाहते से कृपाल कटोचिए दे समेत के गुरु गोबिंद सिंह साहब ते राजे भीम चंद दा आपस विच मेल ना हो सके।
इस ते हमको गुण बड़े रह बाद दुहेला।
जे आपस विच एक दूजे नाल लड़दे भिड़दे रहणगे ते साडा फायदा। भीम चंद नहीं तां सानू अखां कढ़दा। जे इहदा ध्यान उधर गुरु जी वल ही रहेगा ते असीं सुरखरू होके वसदे रहांगे। ਇਹ ਸਾਡੀ ਰਵਾ ਵੱਲ ਨਹੀਂ ਵੇਖ ਸਕੇਗਾ।
ਇਮ ਹੀ ਕਹਿ ਕਹਿ ਪਠਵਤੋ ਜਿਮ ਪਰ ਹੈ ਲੜਾਈ।
ਇੱਕ ਵਾਰੀ ਨਹੀਂ ਕਿਰਪਾਲ ਕਟੋਚੀਏ ਨੇ ਕਈ ਵਾਰੀ ਇੱਧਰ ਉੱਧਰ ਬੰਦੇ ਭੇਜੇ। ਉਧਰ ਭੀਮ ਚੰਦ ਕੋਲ ਕਦੇ ਭੇਗ ਦਿੰਦਾ, ਇਧਰ ਸਤਿਗੁਰਾਂ ਕੋਲ ਵੀ ਭੇਗ ਦਿੰਦਾ, ਆਪਣੇ ਵੱਲੋਂ ਪੂਰਾ ਤਾਣ ਲਾ ਰਿਹਾ ਕਿਰਪਾਲ ਕਟੋਚੀਆ ਵੀ ਕਿਸੇ ਤਰੀਕੇ ਇਹਨਾਂ ਦਾ ਜੰਗ ਸ਼ੁਰੂ ਹੋ ਜਾਵੇ, ਇਹ ਲੜ ਪੈਣ ਆਪਸ ਵਿੱਚ।
ਤਉ ਭੂਪ ਕਹਿ ਲੂਰੀਆ ਰੱਖੈ ਮਧੁਰਾਈ।
ਪਰ ਰਾਜਾ ਭੀਮ ਚੰਦ ਕਹਿ ਲੂਰੀਆ ਹਾਲੇ ਵੀ ਮਿਠਾਸ ਰੱਖ ਰਿਹਾ, ਹਾਲਾਂਕਿ ਕਿਰਪਾਲ ਕਟੋਚੀਏ ਦੇ ਸਮੇਤ ਕਈ ਰਾਜੇ ਨੂੰ ਚਿੱਠੀਆਂ ਲਿਖ ਲਿਖ ਭੇਜਦੇ ਆ ਲੜਨ ਲਈ, ਪਰ ਰਾਜਾ ਭੀਮ ਚੰਦ ਹਾਲੇ ਵੀ ਮਿਠਾਸ ਰੱਖ ਰਿਹਾ, ਲੜਨ ਵਾਸਤੇ ਯਤਨ ਕਰਦਾ ਵੀ ਲੜਾਈ ਨਾ ਹੀ ਹੋਵੇ।
ਦੁਰਦ ਪ੍ਰਸਾਦੀ ਕੋ ਚਹੈ ਜਿਮ ਜਾਚਿਓਦੈ ਹੈ।
ਕਿਉਂ ਕਾ ਚਾਹੁੰਦਾ, ਕਹਿੰਦਾ ਜੇ ਮੈਨੂੰ ਲੜੇ ਬਿਨਾਂ ਗੁਰੂ ਸਾਹਿਬ ਕੋਲੋਂ ਮੰਗ ਕੇ ਹਾਥੀ ਮਿਲ ਜੇ ਪ੍ਰਸ਼ਾਦੀ, ਤੇ ਫਿਰ ਮੈਨੂੰ ਕੀ ਲੋੜ ਹੈ ਉਹਨਾਂ ਨਾਲ ਲੜਾਈ ਕਰਨ ਦੀ, ਜੰਗ ਕਰਨ ਦੀ।
ਅਨਹ ਡੇਰਾ ਵਿਆਹ ਮਹਿ ਦੁਤੇ ਅਧਿਕ ਸਜੈ ਹੈ।
ਮੇਰੇ ਪੁੱਤਰ ਦੇ ਵਿਆਹ ਦੀ ਬਰਾਤ ਚੜ੍ਹਦੀ ਹੈ, ਬਰਾਤ ਤੇ ਜਦੋਂ ਮੈਂ ਜਾਣਾ ਤੇ ਗੁਰੂ ਸਾਹਿਬ ਕੋਲੋਂ ਕੀਮਤੀ ਵਸਤੂਆਂ ਮੰਗ ਕੇ ਲੈ ਸਕਦਾ, ਜੇ ਲੜ ਪਿਆ ਫਿਰ ਥੋੜੀ ਮਿਲਣੀਆਂ, ਉਹਨਾਂ ਕੋਲ ਬੜਾ ਕੀਮਤੀ ਡੇਰਾ ਤੰਬੂ ਹੈ, ਜੇ ਉਹ ਵਿਆਹ ਦੇ ਉੱਤੇ ਮੈਨੂੰ ਦੇ ਦੇਣਗੇ ਤੇ ਮੇਰੀ ਉਹਦੇ ਨਾਲ ਬੜੀ ਸ਼ਾਨ ਬਣੇਗੀ, ਬੜਾ ਸਨਮਾਨ ਬਣੇਗਾ।
ਜਾਂ ਤੇ ਰਸ ਰਾਖਣ ਚਹਿਤ ਬਨ ਕਪਟੀ ਮੀਤਾ।
ਇਸ ਕਰਕੇ ਕਪਟੀ ਮਿੱਤਰ ਬਣਨਾ ਚਾਹੁੰਦਾ ਭੀਮ ਚੰਦ, ਜਿਵੇਂ ਬਗਲਾ ਕਪਟੀ ਹੁੰਦਾ ਨਾ, ਏਦਾਂ ਕਪਟੀ ਮਿੱਤਰ ਬਣਨਾ ਚਾਹੁੰਦਾ ਕਲਗੀਧਰ ਜੀ ਦਾ, ਉੱਤੋਂ ਮੂੰਹ ਦਾ ਮਿੱਠਾ ਹਿਰਦੇ ਚ ਕਪਟ, ਕਿ ਗੁਰੂ ਸਾਹਿਬ ਦੇ ਨਾਲ ਮੂੰਹ ਦਾ ਮਿੱਠਾ ਬਣ ਕੇ ਉਹਨਾਂ ਕੋਲੋਂ ਹਾਥੀ ਮੰਗ ਲਵਾਂ, ਉਹ ਡੇਰਾ ਮੰਗ ਲਵਾਂ, ਤੰਬੂ ਮੰਗ ਲਵਾਂ, ਲੈ ਲਵਾਂ, ਏਦਾਂ ਦੀ ਬਾਹਰਲੀ ਮਿੱਤਰਤਾ ਪ੍ਰਗਟ ਕਰਦਾ, ਪਰ ਹਿਰਦੇ ਵਿੱਚ ਰੱਜ ਕੇ ਕਪਟ ਹੈ ਭੀਮ ਚੰਦ ਦੇ।
ਅੰਤਰ ਜਾਮੀ ਸਾਥ ਕਿਮ ਛਲ ਕਰ ਨਿਭੀਤਾ।
ਪਰ ਖਾਲਸਾ ਜੀ, ਅੰਤਰਜਾਮੀ ਸਤਿਗੁਰਾਂ ਦੇ ਨਾਲ ਭਲਾ ਕਿਵੇਂ ਕਿਸੇ ਦਾ ਛਲ ਨਿਭ ਸਕਦਾ ਹੈ, ਕਲਗੀਆਂ ਵਾਲੇ ਪਾਤਸ਼ਾਹ ਨੂੰ ਕਿਵੇਂ ਕੋਈ ਛਲ ਸਕਦਾ, ਜਿਹੜੇ ਸਾਰੀ ਦੁਨੀਆਂ ਨੂੰ ਬ੍ਰਹਿਮੰਡਾਂ ਨੂੰ ਛਲਣ ਵਾਲੇ ਨੇ, ਉਹਨਾਂ ਨੂੰ ਭਲਾ ਕੌਣ ਛਲ ਸਕਦਾ ਹੈ।
ਕਹਿ ਕਹਿ ਪਠਹਿ ਮਿਲਾਪ ਕਹਿ ਹਿਤ ਜੁਤ ਮ੍ਰਿਤ ਬੈਨਾ।
ਔਰ ਭੀਮ ਚੰਦ ਕਈ ਵੇਰੀ ਚਿੱਠੀ ਲਿਖ ਕੇ ਗੁਰੂ ਸਾਹਿਬ ਨਾਲ ਆਪਣਾ ਪ੍ਰੇਮ ਪ੍ਰਗਟ ਕਰਦਾ ਬਾਹਰਲਾ ਉੱਪਰਲਾ, ਉਧਰ ਇਹਦੇ ਨਾਲ ਦੇ ਪਹਾੜੀ ਰਾਜੇ ਕਈ ਵੇਰੀ ਭੀਮ ਚੰਦ ਨੂੰ ਜੰਗ ਲੜਨ ਵਾਸਤੇ ਉਕਸਾਉਂਦੇ ਆ ਚਿੱਠੀਆਂ ਲਿਖ ਲਿਖ ਕੇ।
ਤਿਮ ਹੀ ਸ਼੍ਰੀ ਸਤਿਗੁਰ ਕਹਿ ਵਿੱਚ ਸਾਰ ਹੈ ਨਾ।
ਤੇ ਜਿਵੇਂ ਭੀਮ ਚੰਦ ਉੱਤੋਂ ਉੱਤੋਂ ਮਿੱਠੀਆਂ ਮਿੱਠੀਆਂ ਗੱਲਾਂ ਲਿਖ ਕੇ ਭੇਜ ਦਿੰਦਾ, ਕਲਗੀਧਰ ਜੀ ਵੀ ਏਦਾਂ ਉੱਤੋਂ ਉੱਤੋਂ ਹੀ ਜਵਾਬ ਲਿਖ ਕੇ ਭੇਜ ਦਿੰਦੇ, ਜਿੰਨੀ ਕੁ ਉਹਦੀ ਗੱਲ ਹੁੰਦੀ ਉਨਾ ਕੁ ਜਵਾਬ ਦੇ ਦਿੰਦੇ ਆ। ਮਹਾਰਾਜ ਜੀ ਦੇ ਬਚਨ ਵੀ ਪਾਤਸ਼ਾਹ ਵੀ ਜਿਹੜੇ ਬਚਨ ਕਰਦੇ ਆ ਉਹ ਜਿਵੇਂ ਇਹ ਕਰਦਾ ਉਦਾਂ ਹੀ ਬੋਲ ਲੈਂਦੇ ਆ। ਸਤਿਗੁਰੂ ਜੀ ਦਾ ਘਰ ਤਾਂ ਹੈ ਹੀ ਸ਼ੀਸ਼ਾ, ਜਿਹੋ ਜਿਹਾ ਕੋਈ ਮੂੰਹ ਲੈ ਕੇ ਜਾਵੇ ਉਹਨੂੰ ਉਦਾਂ ਦੀ ਸ਼ਕਲ ਦਿਸ ਪੈਂਦੀ ਹੈ। ਹਾਂਜੀ,
ਇਮ ਬੀਤੇ ਓ ਕੇ ਤਿਕ ਸਮਾਂ ਸਾਹਾ ਸੁਧਵਾਯੋ।
ਇਹ ਤਾਂ ਕੁਝ ਸਮਾਂ ਬੀਤ ਗਿਆ, ਭੀਮ ਚੰਦ ਨੇ ਜੋਤਸ਼ੀ ਬੁਲਾਏ, ਜੋਤਸ਼ੀ ਸੱਦ ਕੇ ਵਿਆਹ ਦੀ ਤਰੀਕ ਸੁਧਵਾਈ ਕਿ ਤੁਸੀਂ ਵਿਆਹ ਦੀ ਤਰੀਕ ਦਾ ਮਹੂਰਤ ਸੋਧ ਕੇ ਨਿਕਾਲੋ ਕੱਢੋ।
ਫਤਿਹ ਸ਼ਾਹ ਸ਼੍ਰੀ ਨਗਰ ਤੇ ਲਿਖ ਤਬ ਹੈ ਪਠਾਇਓ।
ਉਧਰ ਰਾਜੇ ਫਤਿਹ ਸ਼ਾਹ ਸ਼੍ਰੀ ਨਗਰ ਵਾਲੇ ਨੇ ਜਿਹਦੀ ਲੜਕੀ ਦਾ ਰਿਸ਼ਤਾ ਭੀਮ ਚੰਦ ਦੇ ਪੁੱਤਰ ਨਾਲ ਹੋਇਆ ਹੋਇਆ ਸੀ, ਉਹਨੇ ਵਿਆਹ ਦੀ ਚਿੱਠੀ ਸੁਧਵਾ ਕੇ ਵਿਆਹ ਦੀ ਤਰੀਕ ਲਿਖ ਕੇ ਸਾਹੇ ਦੀ ਚਿੱਠੀ ਉਹ ਰਾਜੇ ਭੀਮ ਚੰਦ ਕੋਲ ਭੇਜ ਦਿੱਤੀ।
ਕਿਤਕ ਸਮੈ ਮੈਂ ਵਿਆਹ ਹੈ ਕਰ ਲਈ ਜਹਿ ਤਿਆਰੀ।
ਕਹਿਣ ਲੱਗੇ ਚਿੱਠੀ ਚ ਲਿਖ ਕੇ ਭੇਜਿਆ ਵੀ ਕੁਝ ਦਿਨਾਂ ਤਾਈ ਵਿਆਹ ਆ ਰਿਹਾ, ਇਸ ਕਰਕੇ ਵਿਆਹ ਦੀਆਂ ਤਿਆਰੀਆਂ ਕਰ ਲਵੋ।
ਵਸਤਿਆ ਜਾਇ ਬਿਆਨੀ ਹੈ ਬੜ ਜੰਜ ਮਜਾਰੀ।
ਫਤਿਹ ਸ਼ਾਹ ਨੇ ਚਿੱਠੀ ਚ ਲਿਖ ਕੇ ਭੇਜਿਆ, ਰਾਜਾ ਜੰਜ ਦੇ ਵਿੱਚ ਜਦੋਂ ਤੂੰ ਲੈ ਕੇ ਬਰਾਤ ਆਉਣੀ ਆ ਸ਼੍ਰੀ ਨਗਰ ਤੇ ਅਜਾਇਬ ਵਸਤੂਆਂ ਲੈ ਕੇ ਆਈ ਜਿਹੜੀਆਂ ਕਿਸੇ ਨੇ ਵੇਖੀਆਂ ਨਾ ਹੋਣ, ਇਹਦੇ ਨਾਲ ਮੇਰੀ ਸ਼ਾਨ ਵਧੇਗੀ, ਇਹਦੇ ਨਾਲ ਮੇਰਾ ਸਤਿਕਾਰ ਵਧੇਗਾ, ਕਿਉਂਕਿ ਹਰ ਇੱਕ ਰਿਆਸਤ ਦੇ ਰਾਜੇ ਨੇ ਉੱਥੇ ਆਇਆ ਹੋਣਾ, ਜਿੰਨੀਆਂ ਵਧੀਆ ਕੀਮਤੀ ਚੀਜ਼ਾਂ ਤੂੰ ਲੈ ਕੇ ਆਵੇਗਾ ਉਹਦੇ ਚ ਤੇਰਾ ਵੀ ਨਾਮ ਹੋਵੇਗਾ ਤੇ ਮੇਰੀ ਵੀ ਸ਼ਾਨ ਬਣੇਗੀ।
ਜਿਸ ਕੇ ਦੇਖਤ ਸੁਣ ਹੈ ਨਰ ਮਤ ਤੇ ਬਿਸਮਾਵੇ।
ਇਹੋ ਜਿਹੀਆਂ ਅਸਚਰਜ ਚੀਜ਼ਾਂ ਲੈ ਕੇ ਆਵੀ ਕਿ ਜਦੋਂ ਲੋਕ ਵੇਖਣ ਜਾਂ ਸੁਣਨ ਉਹਨਾਂ ਦੀ ਮਤ ਚਕਰਤ ਹੋ ਜਾਵੇ, ਉਹ ਹੈਰਾਨ ਹੋ ਜਾਣ। ਫਤਿਹ ਸ਼ਾਹ ਨੇ ਵੀ ਇਹ ਲਿਖ ਕੇ ਭੇਜ ਦਿੱਤਾ। ਹਾਂਜੀ,
ਉਤਸਵ ਮੈਂ ਬਹੁ ਮੇਲ ਹਮ ਜਿਤ ਕਿਤ ਤੇ ਆਵੇ।
ਵਿਆਹ ਦੇ ਉਤਸਵ ਵਿੱਚ ਬੜਾ ਵੱਡਾ ਮੇਲ ਇਕੱਠਾ ਹੋਣਾ, ਸਰਬ ਦਿਸ਼ਾਵਾਂ ਤੋਂ ਬੜੇ ਬੜੇ ਵੱਡੇ ਰਾਜੇ ਰਾਣੇ ਵਜ਼ੀਰ ਚੱਲ ਕੇ ਆਉਣੇ ਨੇ।
ਕਰਹੋ ਸੋ ਜਸ ਦੀਰਗ ਇਹਾ ਜਿਮ ਤੁਮ ਵਡਿਆਈ।
ਤੇਰੀ ਵਡਿਆਈ ਬੜੀ ਵੱਡੀ ਆ ਭੀਮ ਚੰਦ, ਜਿੱਡੀ ਵੱਡੀ ਵਡਿਆਈ ਆ ਇੱਥੇ ਵੀ ਓਨਾ ਹੀ ਜਸ ਆਪਣਾ ਪ੍ਰਗਟ ਕਰੀ। ਵਧੀਆ ਹਾਥੀ, ਵਧੀਆ ਘੋੜੇ, ਵਧੀਆ ਸਿਪਾਹੀ, ਇਹ ਨਾ ਕੋਈ ਮਰੀਅਲ ਮਰੀਅਲ ਜੇ ਬੰਦੇ ਲੈ ਆਈ, ਚੰਗੇ ਚੰਗੇ ਜਿਨ੍ਹਾਂ ਦੇ ਸਰੀਰਾਂ ਦੇ ਜੁੱਸੇ ਭਰੇ ਹੋਣ, ਵਧੀਆ ਉਹਨਾਂ ਨੇ ਗਹਿਣੇ ਆਭੂਸ਼ਣ ਪਾਏ ਹੋਣ, ਐਨ ਪੂਰੀ ਸ਼ਾਨੋ ਸ਼ੌਕਤ ਨਾਲ ਚੜ ਕੇ ਆਵੀ, ਤਾਂ ਜੋ ਮੇਰਾ ਵੀ ਪ੍ਰਤਾਪ ਬਣੇ ਤੇ ਤੇਰਾ ਵੀ ਪ੍ਰਤਾਪ ਹੋਵੇ।
ਇਤ ਬਹੁ ਬਿਧਨ ਸਮਾਜ ਹੋਵੇ ਜਿਮ ਹਮ ਅਧਿਕਾਈ।
ਕਹਿੰਦਾ ਜਿਵੇਂ ਮੈਂ ਵੱਡਾ ਆ ਏਦਾਂ ਦਾ ਹੀ ਵੱਡਾ ਬਣ ਕੇ ਆਈ, ਕਿਤੇ ਕੰਜੂਸੀ ਨਾ ਕਰੀ ਪੁੱਤਰ ਦੇ ਵਿਆਹ ਤੇ, ਦਿਲ ਖੋਲ ਕੇ ਧਨ ਦਾ ਖਰਚ ਕਰੀ।
ਦੂਰ ਦੂਰ ਕੇ ਬ੍ਰਿੰਦ ਨਰ ਆਵਹਿ ਉਮਡੈ ਕੈ।
ਕਿਉਂਕਿ ਇਹੋ ਜੇ ਸਮਿਆਂ ਵਿੱਚ ਹੀ ਰਾਜਿਆਂ ਦਾ ਪ੍ਰਤਾਪ ਫੈਲਦਾ, ਜਦੋਂ ਦੁਨੀਆਂ ਆਉਂਦੀ ਆ ਵਿਆਹਾਂ ਤੇ, ਦੂਰੋਂ ਦੂਰੋਂ ਵੱਡੇ ਵੱਡੇ ਰਾਜੇ ਰਾਣੇ ਵਜ਼ੀਰ ਆਉਂਦੇ ਆ, ਉਹ ਜਦੋਂ ਵਿਆਹ ਵੇਖਣਗੇ ਤੇ ਜਿੱਥੇ ਜਿੱਥੇ ਜਾਣਗੇ ਸਾਡੀ ਵਡਿਆਈ ਕਰਨਗੇ ਕਿ ਰਾਜਾ ਭੀਮ ਚੰਦ ਕਿੱਡਾ ਪ੍ਰਤਾਪੀ ਆ, ਰਾਜਾ ਫਤਿਹ ਸ਼ਾਹ ਦਾ ਕਿੱਡਾ ਪ੍ਰਤਾਪ ਹੈ। ਕਹਿੰਦੇ ਏਦਾਂ ਫਿਰ ਆਪਣੀ ਵਡਿਆਈ ਪ੍ਰਗਟ ਹੋਵੇਗੀ।
ਭਾਟ ਆਦ ਜਾਚਕ ਵੱਡੇ ਧਾਵ ਹੈ ਸੁਣ ਕਹਿ ਕਹਿ।
ਜਿਹੜੇ ਭਾਟ ਆ ਕੇ ਇੱਥੇ ਮੰਗਾਂ ਮੰਗਣਗੇ, ਜਦੋਂ ਉਹਨਾਂ ਨੂੰ ਦਾਨ ਮਿਲੇਗਾ ਤੇ ਉਹ ਆਪਣਾ ਜਸ ਗਾਣਗੇ ਦੇਸ਼ਾਂ ਵਿਦੇਸ਼ਾਂ ਚ ਵਿਚਰ ਕੇ।
ਪੁੰਜ ਦਰਬ ਕੋ ਆਨੀ ਹੈ ਲਖ ਨਾਮ ਵਡੇਰਾ।
ਆਪਣਾ ਜਿੱਡਾ ਤੇਰਾ ਵੱਡਾ ਨਾਮ ਹੈ ਉਹਦੇ ਮੁਤਾਬਕ ਹੀ ਪੈਸਾ ਲੈ ਕੇ ਆਈ, ਖੱਚਰਾਂ ਭਰ ਕੇ ਲਿਆਈ। ਇਹ ਨਾ ਵੀ ਹੋਵੇ ਕੰਜੂਸੀ ਨਾਲ ਪੰਜ ਸੱਤ ਥੈਲੀਆਂ ਲਿਆਵੇਂ, ਰੁਪਈਆਂ ਦੀਆਂ ਖੱਚਰਾਂ ਭਰ ਕੇ ਲਿਆਵੀ ਤੇ ਖੁੱਲ ਦਿਲੀ ਦੇ ਨਾਲ ਇੱਥੇ ਵੰਡੀ।
ਸਭ ਧਾਰਨ ਕੇ ਗਿਰਪਤੀ ਇਕੱਠੇ ਤਿਸ ਬੇਰਾ।
ਸਾਰੀਆਂ ਧਾਰਾਂ ਦੇ ਰਾਜੇ ਇੱਥੇ ਇਕੱਠੇ ਹੋਣਗੇ ਇੱਕੋ ਜਗ੍ਹਾ ਤੇ।
ਸੰਗ ਤੁਮਾਰੇ ਆਏ ਹੈ ਹਮ ਘਰ ਬਹੁ ਆਵੇ।
ਤੇਰੇ ਨਾਲ ਵੀ ਰਾਜਿਆਂ ਨੇ ਬੜਿਆਂ ਨੇ ਬਰਾਤੇ ਚੜ ਕੇ ਆਉਣਾ, ਇਧਰ ਮੇਰੇ ਕੋਲ ਮੇਲੀਆਂ ਨੇ ਵੀ ਬੜੇ ਰਾਜਿਆਂ ਨੇ ਮੇਲ ਦੇ ਵਿੱਚ ਵੀ ਇਕੱਠੇ ਹੋਏ ਹੋਣਾ।
ਸਮਾ ਸੁਜਸ ਕੇ ਲੈਣ ਕੋ ਪੁਨ ਕਿਉਂ ਹੁਣਾ ਪਾਵੇ।
ਇਹੋ ਜਿਹਾ ਸੁਜਸ ਦਾ ਸਮਾਂ ਲੈਣ ਲਈ ਮੁੜ ਮੁੜ ਕੇ ਸਮਾਂ ਨਹੀਂ ਮਿਲਦਾ, ਇਹਦੇ ਨਾਲ ਆਪਣੀ ਬੜੀ ਵਡਿਆਈ ਉਜਾਗਰ ਹੋਵੇਗੀ। ਜਿੰਨਾ ਵਧੀਆ ਵਿਆਹ ਕਰਾਂਗੇ ਓਨਾ ਸਾਡਾ ਸੁਜਸ ਫੈਲੇਗਾ, ਇਹੋ ਜਿਹਾ ਸਮਾਂ ਮੁੜ ਮੁੜ ਕੇ ਨਹੀਂ ਮਿਲਣਾ।
ਇਤਿਹਾਦਿਕ ਚਹਿ ਅਧਕਤਾ ਭੇਜੀ ਲਿਖ ਪਾਤੀ।
ਇਹਦਾ ਫਤਿਹ ਸ਼ਾਹ ਨੇ ਚਿੱਠੀ ਚ ਕੱਲੀ ਕੱਲੀ ਗੱਲ ਲਿਖ ਕੇ ਭੇਜੀ ਰਾਜੇ ਭੀਮ ਚੰਦ ਨੂੰ।
ਭੀਮ ਚੰਦ ਆਨੰਦ ਮੈਂ ਪਠ ਸੀਤਲ ਛਾਤੀ।
ਭੀਮ ਚੰਦ ਨੇ ਜਦੋਂ ਚਿੱਠੀ ਪੜ੍ਹੀ ਵੀ ਜੇ ਮੇਰਾ ਕੁੜਮ ਚਾਹੁੰਦਾ ਵੀ ਮੈਂ ਸ਼ਾਨੋ ਸ਼ੌਕਤ ਨਾਲ ਆਵਾਂ ਤੇ ਫਿਰ ਮੈਂ ਕਿਉਂ ਕੰਜੂਸੀ ਕਰਨੀ, ਇਹਦਾ ਮਨ ਵੀ ਬੜਾ ਆਨੰਦ ਨਾਲ ਭਰ ਗਿਆ।
ਆਗੇ ਕੇ ਤਿਕ ਮਾਸ ਤੇ ਕਰ ਬੇ ਲਗ ਤਿਆਰੀ।
ਇਹ ਪਹਿਲਾਂ ਹੀ ਕਈ ਮਹੀਨਿਆਂ ਤੋਂ ਤਿਆਰੀ ਕਰ ਰਿਹਾ ਸੀ ਵਿਆਹ ਵਾਸਤੇ।
ਸਕਲ ਸਮੱਗਰੀ ਸੰਚ ਕਰ ਧਰ ਸਦਨ ਮਜਹਾਰੀ।
ਇਹਨੇ ਸਾਰੀ ਸਮੱਗਰੀ ਜਿਹੜੀ ਵਿਆਹਾਂ ਤੇ ਲੋੜ ਹੁੰਦੀ ਹੈ ਇਕੱਠੀ ਕਰ ਕਰਕੇ ਘਰ ਰੱਖੀ ਹੋਈ ਸੀ।
ਮੋਲ ਕੇ ਤਿਕ ਗਜ ਬਾਜ ਲੇ ਕਰਵਾਏ ਸਕੇਲੇ।
ਕਈ ਘੋੜੇ ਮੁੱਲ ਖਰੀਦੇ, ਹਾਥੀ ਖਰੀਦੇ ਹੋਏ ਉਹਨਾਂ ਦੇ ਉੱਤੇ ਪਾਉਣ ਲਈ ਹੋਦੇ ਤੇ ਕਈ ਤਰ੍ਹਾਂ ਦੀਆਂ ਸੋਹਣੀਆਂ ਕਾਠੀਆਂ ਤਿਆਰ ਕਰਵਾਈਆਂ ਹੋਈਆਂ ਨੇ।
ਸ਼ਸਤਰ ਬਸਤਰ ਜਿਤ ਕਿਤੋਂ ਤੇ ਸੰਚਤ ਗਨ ਲੈ ਲੇ।
ਬਹੁਤ ਸਾਰੇ ਸ਼ਸਤਰ, ਬਹੁਤ ਸਾਰੇ ਕੀਮਤੀ ਬਸਤਰ ਜਿੱਥੋਂ ਜਿੱਥੋਂ ਵੀ ਮਿਲੇ ਇਹਨੇ ਇਕੱਠੇ ਕਰ ਕਰਕੇ ਰੱਖ ਲਏ।
ਵਸਤੇ ਅਜਾਇਬ ਚਿਤਵਤੋ ਗੁਰਬਿਨ ਨਹਿ ਆਨਾ।
ਪਰ ਜਿਹੜੀਆਂ ਅਜਾਇਬ ਵਸਤੂਆਂ ਫਤਿਹ ਸ਼ਾਹ ਨੇ ਭੇਜੀਆਂ ਲਿਖ ਕੇ ਵੀ ਲੈ ਕੇ ਆਈ, ਉਹ ਗੁਰੂ ਕਲਗੀਧਰ ਜੀ ਤੋਂ ਬਿਨਾਂ ਇਹਨੂੰ ਕਿਤੇ ਨਜ਼ਰ ਨਹੀਂ ਆਈਆਂ। ਅਜਾਇਬ ਵਸਤੂਆਂ ਜਿਹੜੀਆਂ ਵੇਖ ਕੇ ਲੋਕ ਦੰਗ ਹੋ ਜਾਣ, ਹੈਰਾਨ ਹੋ ਜਾਣ, ਇਹੋ ਜਿਹੀਆਂ ਵਸਤੂਆਂ ਕਲਗੀਧਰ ਜੀ ਤੋਂ ਬਿਨਾਂ ਕਿਸੇ ਹੋਰ ਕੋਲ ਨਹੀਂ ਇਹਨੇ ਵੇਖੀਆਂ।
ਭਏ ਬਿਰਸ ਨਹਿ ਦੇ ਹੈ ਬਰ ਬੀਰ ਮਹਾਨਾ।
ਮਨ ਚ ਇਹਦੇ ਫਿਕਰ ਹੈ ਵੀ ਗੁਰੂ ਸਾਹਿਬ ਨਾਲ ਬੇਰਸੀ ਹੋ ਗਈ ਹੈ, ਖਬਰੇ ਉਹ ਦੇਣ ਕੇ ਨਾ ਦੇਣ, ਇਹ ਵੀ ਸੋਚ ਰਾਜੇ ਭੀਮ ਚੰਦ ਦੇ ਚਿੱਤ ਵਿੱਚ ਚੱਲ ਰਹੀ ਹੈ।
ਭੇਜੋ ਨਰ ਪ੍ਰਧਾਨ ਕੋ ਸਨ ਬੰਦੀ ਕੋ।
ਕਹਿੰਦਾ ਕਿਸੇ ਖਾਸ ਵਜ਼ੀਰ ਪ੍ਰਧਾਨ ਨੂੰ ਔਰ ਆਪਣੇ ਖਾਸ ਕਿਸੇ ਰਿਸ਼ਤੇਦਾਰ ਨੂੰ ਕਲਗੀਧਰ ਜੀ ਕੋਲ ਭੇਜਾ, ਉਹਦੇ ਨਾਲ ਹੋਰ ਵੱਡੀ ਗੱਲ ਹੋਵੇਗੀ। ਅੱਗੇ ਵਕੀਲ ਭੇਜੇ ਨੇ, ਕੋਤਵਾਲ ਭੇਜੇ ਹੈ, ਹੁਣ ਮੈਂ ਆਪਣਾ ਕੋਈ ਰਿਸ਼ਤੇਦਾਰ ਭੇਜਾਂ। ਜਾਂ ਖਾਸ ਵਜ਼ੀਰ ਨੂੰ ਭੇਜਾਂ ਜਿਹੜਾ ਕਲਗੀਧਰ ਜੀ ਨੂੰ ਜਾ ਕੇ ਮੇਰੇ ਵੱਲੋਂ ਮਿਲੇ ਤੇ ਬੇਨਤੀ ਕਰੇ।
ਸਾਦਰ ਗੁਰ ਕੋ ਆਨੰਦ ਦੇ ਆਨਹਿ ਵਥ ਜੋ,
ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਤਿਕਾਰ ਦੇ ਕੇ ਆਨੰਦ ਸਹਿਤ ਉਹਨਾਂ ਕੋਲ ਜਿਹੜੀਆਂ ਉਹ ਅਜਾਇਬ ਵਸਤੂਆਂ ਨੇ ਉਹ ਲੈ ਕੇ ਮੇਰੇ ਕੋਲ ਬਿਲਾਸਪੁਰ ਆ ਜਾਣ।
ਇਹ ਵਿਚਾਰ ਕਰ ਸਭਾ ਮਹਿ ਬੈਠੇ ਉਹ ਨਿਰਪਰਾਈ,
ਏਦਾਂ ਦੀ ਵਿਚਾਰ ਕਰਕੇ ਰਾਜਾ ਭੀਮ ਚੰਦ ਆਪਣੀ ਸਭਾ ਵਿੱਚ ਆਪਣੀ ਕਚਹਿਰੀ ਵਿੱਚ ਆ ਕੇ ਬੈਠਾ ਹੈ।
ਪੂਜੇ ਆਦ ਵਜ਼ੀਰ ਜੇ ਅਦਬੁਦ ਵਥਕਾਈ,
ਆਪਣੇ ਵਜ਼ੀਰਾਂ ਨੂੰ ਸੱਦ ਕੇ ਉਹਨਾਂ ਨੂੰ ਪੁੱਛਦਾ ਹੈ, ਕਹਿੰਦਾ ਜਿਹੜੀਆਂ ਅਦਭੁਤ ਵਸਤੂਆਂ ਨੇ, ਹੈਰਾਨ ਕਰ ਦੇਣ ਵਾਲੀਆਂ ਵਸਤੂਆਂ ਹਨ।
ਕਹੋ ਕਹਾਂ ਤੇ ਆਨੀਆਂ ਹੈ ਕਹਿ ਕੁੜਮ ਪਠਾਵਾ,
ਮੇਰੇ ਕੁੜਮ ਨੇ ਲਿਖ ਕੇ ਭੇਜਿਆ ਵੀ ਅਦਭੁਤ ਚੀਜ਼ਾਂ ਬਰਾਤ ਚ ਲੈ ਕੇ ਜਾਵਾਂ, ਉਹ ਕਿੱਥੋਂ ਮਿਲਣਗੀਆਂ। ਭੀਮ ਚੰਦ ਆਪਣੇ ਵਜ਼ੀਰਾਂ ਨੂੰ ਪੁੱਛਦਾ, ਕਹਿੰਦਾ ਉਹ ਅਦਭੁਤ ਵਸਤੂਆਂ ਜਿਹੜੀਆਂ ਮੇਰੇ ਕੁੜਮ ਨੇ ਵੇਖਣ ਦੀ ਇੱਛਾ ਕੀਤੀ ਆ, ਉਹ ਕਿੱਥੋਂ ਮਿਲਣਗੀਆਂ, ਕਿੱਥੋਂ ਲਿਆਈਏ।
ਖੋਜੇ ਹਿਰਦੇ ਵਿਚਾਰ ਮੈਂ ਭੇਵ ਨਾ ਕਿਤ ਪਾਵਾ,
ਮੈਂ ਬੜੀਆਂ ਥਾਵਾਂ ਤੇ ਖੋਜਣ ਦਾ ਯਤਨ ਕੀਤਾ, ਲੱਭਣ ਦਾ ਯਤਨ ਕੀਤਾ, ਪਰ ਮੈਨੂੰ ਉਹਨਾਂ ਵਸਤੂਆਂ ਦਾ ਕਿਤੇ ਭੇਦ ਨਹੀਂ ਮਿਲਿਆ, ਖੁਰਾ ਖੋਜ ਨਹੀਂ ਮਿਲਿਆ।
ਵਸਤੂ ਤੀਨ ਕੇ ਚਾਰ ਹੈ ਗੁਰ ਘਰ ਮਹਿ ਜਾਨੀ,
ਪੂਰੇ ਦੇਸ਼ ਭਰ ਦੇ ਵਿੱਚ ਜਿਹੜੀਆਂ ਕੀਮਤੀ ਵਸਤੂਆਂ ਅਦਭੁਤ ਵਸਤੂਆਂ ਉਹ ਤਿੰਨ ਚਾਰ ਹੀ ਨੇ, ਔਰ ਉਹ ਜਿਹੜੀਆਂ ਤਿੰਨ ਚਾਰ ਵਸਤੂਆਂ ਨੇ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਨੇ, ਕਿਸੇ ਦੂਜੇ ਕੋਲ ਕੋਈ ਨਹੀਂ ਗੀਆਂ। ਕਹਿੰਦਾ ਜਿਹੜੀਆਂ ਉਹ ਵਸਤੂਆਂ, ਕਹਿੰਦਾ ਪੂਰੇ ਦੇਸ਼ ਵਿੱਚ ਮੈਂ ਖੋਜ ਕੀਤੀ ਹੈ ਵੀ ਉਹ ਅਦਭੁਤ ਵਸਤੂਆਂ ਤਿੰਨ ਚਾਰ ਹੀ ਨੇ ਪੂਰੇ ਦੇਸ਼ ਵਿੱਚ, ਤੇ ਉਹ ਵੀ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਨੇ, ਉਹਨਾਂ ਤੋਂ ਬਿਨਾਂ ਕਿਸੇ ਦੂਸਰੇ ਕੋਲ ਨਹੀਂ।
ਸ਼ਸਤਰ ਪੰਚ ਕਲ ਦੁਰਦ ਸ਼ੁਭ ਚੌਂਕੀ ਕਿਨ ਆਨੀ,
ਉਹਨਾਂ ਦੇ ਕੋਲ ਇੱਕ ਤਾਂ ਹੈ ਪੰਚ ਕਲਾ ਸ਼ਸਤਰ, ਜਿਹਦੀ ਕਲਾ ਦੱਬਿਆਂ ਤਲਵਾਰ ਬਣ ਜਾਂਦੀ ਹੈ, ਬਟਨ ਦੱਬੀਏ ਬੰਦੂਕ ਤਮੰਚਾ ਬਣ ਜਾਂਦਾ ਹੈ, ਬਟਨ ਦੱਬੀਏ ਤੇ ਬਰਛੀ, ਬਟਨ ਦੱਬੀਏ ਤੇ ਕਟਾਰ, ਬਟਨ ਦੱਬੀਏ ਤੇ ਉਹਦੀ ਗੁਰਜ ਬਣ ਜਾਂਦੀ ਹੈ। ਕਹਿੰਦੇ ਉਹ ਪੰਚ ਕਲਾ ਸ਼ਸਤਰ ਹੈ, ਫਿਰ ਇੱਕ ਚੌਂਕੀ ਹੈ ਜਿਹਦਾ ਬਟਨ ਦੱਬੀਏ ਕਲਾ ਦੱਬੀਏ ਤੇ ਵਿੱਚੋਂ ਨਿਕਲਦੀਆਂ ਨੇ ਨਿੱਕੀਆਂ ਨਿੱਕੀਆਂ ਪੁਤਲੀਆਂ ਤੇ ਉਹ ਚੌਪੜ ਖੇਡਣ ਲੱਗ ਪੈਂਦੀਆਂ। ਫਿਰ ਉਹਨਾਂ ਕੋਲ ਇੱਕ ਪ੍ਰਸ਼ਾਦੀ ਹਾਥੀ ਆ ਬੜੇ ਕਮਾਲ ਦਾ, ਜਿਹਦੇ ਚ ਬੰਦਿਆਂ ਵਾਲਾ ਦਿਮਾਗ ਹੈ,
ਇੱਕ ਡੇਰਾ ਅਦਭੁਤ ਮਹਾ ਚਾਰੋਂ ਲਿਹੋ ਜਾਚੇ,
ਔਰ ਚੌਥੀ ਵਸਤੂ ਉਹਨਾਂ ਦੇ ਕੋਲ ਉਹ ਡੇਰਾ ਉਹ ਤੰਬੂ ਹੈ ਜਿਹੜਾ ਕਾਬਲ ਤੋਂ ਉਹਨਾਂ ਦੇ ਸਿੱਖਾਂ ਨੇ ਬਣਾ ਕੇ ਭੇਜਿਆ, ਤੇ 2.5 ਲੱਖ ਰੁਪਈਆ ਦੀ ਉਸ ਵੇਲੇ ਦੀ ਲਾਗਤ, 2.5 ਲੱਖ ਰੁਪਈਆ ਖਰਚ ਕੇ ਉਹਨਾਂ ਲਈ ਭੇਜਿਆ ਹੈ।
ਨੌ ਰੰਗ ਕੇ ਭੀ ਨਿਕਟਨ ਹੈ ਕਿਤ ਸਮਸਰ ਤਾਚੇ,
ਜਿਹੜਾ ਤੰਬੂ ਜਿਹੜਾ ਡੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਹੈ, ਉਦਾਂ ਦਾ ਡੇਰਾ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਕੋਲ ਵੀ ਨਹੀਂ ਹੈ। ਦੋ ਤੰਬੂ ਬਣੇ ਸੀ, ਇੱਕ ਔਰੰਗਜ਼ੇਬ ਲਈ ਆਇਆ, ਪਰ ਉਹ ਇੰਨਾ ਵਧੀਆ ਨਹੀਂ ਬਣਿਆ ਜਿਹੜਾ ਤੰਬੂ ਕਲਗੀਧਰ ਜੀ ਕੋਲ ਬਣ ਕੇ ਆਇਆ, ਉਹ ਇੱਕੋ ਹੀ ਇੱਕ ਤੰਬੂ ਐਸਾ ਹੈ।
ਜਸ ਬਿਸਾਲ ਹੋਏ ਵਿਆਹ ਮਹਿ ਇਹ ਸੰਗ ਲੈ ਚਾਲੇ,
ਜੇ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਚਾਰੇ ਚੀਜ਼ਾਂ ਸਾਨੂੰ ਮੰਗਵੀਆਂ ਦੇ ਦੇਣ ਤੇ ਮੈਂ ਇਹ ਬਰਾਤੇ ਲੈ ਕੇ ਜਾਵਾਂ ਤੇ ਸਾਰਿਆਂ ਦਾ ਧਿਆਨ ਮੇਰੇ ਵੱਲ ਹੀ ਹੋਵੇਗਾ, ਮੇਰਾ ਬੜਾ ਵੱਡਾ ਸੁਜਸ, ਮੇਰੀ ਬੜੀ ਵੱਡੀ ਵਡਿਆਈ ਪੂਰੇ ਸੰਸਾਰ ਭਰ ਵਿੱਚ ਉਜਾਗਰ ਹੋਵੇਗੀ। ਭੀਮ ਚੰਦ ਨੂੰ ਇਹ ਨਹੀਂ ਪਤਾ ਕਿ ਵਡਿਆਈ ਲੈਂਦੇ ਨੇ ਲਾਹਨਤਾਂ ਖੱਟਣੀਆਂ ਪੂਰੇ ਸੰਸਾਰ ਵਿੱਚ, ਔਰ ਉਦੋਂ ਤਾਈਂ ਜਦੋਂ ਤਾਈਂ ਸੰਸਾਰ ਰਹੇਗਾ ਉਦੋਂ ਤੱਕ ਭੀਮ ਚੰਦ ਦਾ ਨਾਂ ਲੈ ਕੇ ਇਹਨੂੰ ਲਾਹਨਤਾਂ ਪੈਂਦੀਆਂ ਹੀ ਰਹਿਣਗੀਆਂ। ਇਹ ਚਾਹੁੰਦਾ ਜਸ ਹੈ ਪਰ ਮਿਲਦੀਆਂ ਲਾਹਨਤਾਂ ਹਨ।
ਬਿਖ ਹੈ ਹਜ਼ਾਰੋ ਨਰ ਤਾਂ ਪੁਨ ਗ੍ਰਾਮਨ ਜਾਲੇ,
ਜਦੋਂ ਇਹ ਚਾਰੇ ਵਸਤੂਆਂ ਲੈ ਕੇ ਜਾਵਾਂਗਾ ਹਜ਼ਾਰਾਂ ਲੋਕ ਵੇਖਣਗੇ, ਹਜ਼ਾਰਾਂ ਲੋਕ ਤੱਕਣਗੇ।
ਸੁਣ ਵਜ਼ੀਰ ਪੁਨ ਬੈਨ ਭਨ ਆਗੇ ਤੁਮ ਜਾਚਾ,
ਜਿਹੜਾ ਵਜ਼ੀਰ ਸਿਆਣਾ ਸੀ ਕੋਲ ਬੈਠਾ ਉਹ ਕਹਿਣ ਲੱਗਾ ਰਾਜਾ ਤੂੰ ਪਹਿਲਾਂ ਵੀ ਗੁਰੂ ਸਾਹਿਬ ਕੋਲੋਂ ਮੰਗ ਕੇ ਵੇਖ ਚੁੱਕਾ।
ਹਾਥੀ ਲੈ ਬੋ ਕਿਤ ਰਹਿਓ ਰਸ ਬੇਰਸ ਰਾਜਾ,
ਹਾਥੀ ਲੈਣਾ ਤਾਂ ਕਿਤੇ ਰਿਹਾ ਸਗੋਂ ਅੱਗੋਂ ਬੇਰਸੀ ਬਣ ਗਈ ਆ ਉਹਨਾਂ ਦੇ ਨਾਲ।
ਰੱਖ ਹੋ ਰਸ ਅਰਵਸਤ ਲਿਹੋ ਐਸੇ ਗਤ ਨੀਕੀ,
ਹੇ ਰਾਜਾ ਉਹਨਾਂ ਨਾਲ ਰਸ ਵੀ ਰੱਖ ਤੇ ਇਹ ਚੰਗੀਆਂ ਵਸਤੂਆਂ ਵੀ ਲੈ, ਕੋਈ ਏਦਾਂ ਦਾ ਤਰੀਕਾ ਅਪਣਾ कि तेरा उन्हां नाल रस भी बनिया रवे उन्हां कोलों इह वस्तुआं भी तू लै सके।
सादर गुर को सो कामना पुरब निज जी की।
जे गुरु साहब दा सत्कार रखे दिलों जे उन्हां नूं पूर्ण परमेश्वर रूप जाने ता तेरी हर एक कामना वो पूरी कर सकदे, पर जे तू कपट करे छल करे फिर नहीं। जे सत्कार करे उन्हां दा उन्हां ते श्रद्धा रखे ता वो तेरियां सारियां कामनावां पूर्ण करन दी समर्था रखदे ने।
भीम चंद बोलियो तबै जिम तोहे बताई।
ए सुन के राजा भीम चंद बोलिया कहन लगा जिवें तैनू दसी है गल।
एह आछी जानी अब है सबके मन पाई।
जेड़ी गल तू कह रहा है सारिआं नूं चंगी लगदी सारिआं दे मनां नूं भौंदी आ वी गुरु जी नाल साडा प्रेम बणिआ रहे।
इक परोहत भेजो तहानी को मतवाना।
आपा एक पुरोहित भेजिए अपने घर दा धर्मी करमी पुरोहित जावे जेड़ा बड़ा सियाणा सूझवान होवे ओ गुरु जी नूं जाके बेनती करे।
सभा चातुरी मह निपुण गुण ज्ञान सुजाना।
जेड़ा सभा विच गल करन च पूरा चतर होवे गल बात करन च पूरा निपुण होवे ओ बंदा ओ पुरोहित गुरु जी कोल भेजना चाहिदा है।
तुतीय केसरी चंद जो मेरो लग सारा।
कहिंदा दूसरा केसरी चंद नूं भेजांगे मेरा रिश्तेदार मेरा साला लगदा रिश्ते च मेरे जवाकां दा मामा है इहनूं भेजांगे क्योंकि जे संबंधी जाएगा उहदा भी बड़ा असर होवेगा गुरु जी ते। इह राजे भीम चंद दा रिश्तेदार आया चल के उहदा इक वखरा प्रभाव पवेगा। कहिंदा इक पुरोहित भेज दिंदे आ जिहड़ा सियाणा होवे गल करन च दूजा मैं अपने साले राजे केसरी चंद नूं भेजदा हां।
वाक बोल बे मैं चतुर भेद सो लख सारा।
क्योंकि राजा केसरी चंद भी बड़ा निपुण है गल बात करन च बड़ा सियाणा है गल आउण नहीं दिंदा अगले बंदे नूं। कहिंदा इन्ने ढंग नाल गल करदा इहनूं वी भेजांगे नाल।
भेजो बड़े समाज सो अन है वथ चारे।
इहनां दोनां नूं भेजांगा वड्डी फौज लै के जाण और गुरु गोबिंद सिंह साहब कोलों चारे वस्तुआं जो बड़ियां अजायब ने वो चारे वस्तुआं गुरु जी कोलों मंग के लैके आवण।
आस मसलत सब कर उठे चल जाहे सकारे।
एदां दी सलाह राजे भीम चंद ने अपने वजीरां ते अहलकारां नाल कीती भी कल सवेरे भेजांगे दोनां नूं।
सोरठा निज निज सदन सिधाए बसे बिताई जामनी।
रात पै गई आपो अपने डेरियां ते चले गए रात इन्हां ने मलेच्छा ने मलेच्छ ताई च बतीत कीती।
उदयो दिवस को राए सोच शनाने मिले सब।
अगला दिन चढ़िया उठ के सोच शनान कीता दो बंदियां दी चोण कीती भेजण लई। एक पुरोहित जिहदा नां सी पम्मा पुरोहित दूसरा इहदा साला सी रिश्ते च भीम चंद दा लगदा केसरी चंद। इहो ही है केसरी चंद जिहड़ा झूलदा होया मस्त हाथी गुरु घर ते चढ़ा के लियाया सी किले लोहगढ़ ते। इहो ही केसरी चंद है जिहदा सिर वढ के गुरु घर दे चीफ कमांडर भाई उदय सिंह शहीद ने बरछे च परो के गुरु कलगीधर दे चरणा च रखिया सी। उही केसरी चंद है कलगियां वाले पातशाह जी दे पास भेज रहे ने ना दोनों नू पम्मे पुरोहित नू और राजे केसरी चंद नू। ओ कथा आप जी अगलियां प्रकरणा च सरवण करोगे। गरीब नवाज पातशाह दा पावन इतिहास कथन करदियां होईयां भुल्लां चुक्कां दी खिमा। वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु। वाहिगुरु वाहे गुरु वाहिगुरु वाहे गुरु
वाहिगुरु वाहे गुरु वाहिगुरु वाहे गुरु।
ਵਾਹਿਗੁਰੂ 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 हे अच्युत हे पार ब्रह्म
अघनास
हे पूरन हे सर्वम
पंजन गुणतास
हे संगी हे निरंकार
हे निर्गुण सब टेक
हे गोविंद हे गुण निधान
जाके सदा विवेक
हे अपरंपर हर हरे
हैपी होवन हार
हे संत के सदा संग
निदाराया धार
ठाकुर हो दास रूप
मैं निर्गुण गुण नहीं कोए
नानक दीज नाम दान
रखो ही परो
प्रभ शरणागति
कृपा निद दयाल
एक अखर हर मन बस्त
नानक हो तनिहाल
वाहिगुरु नाम जहाज है
चढ़े सो उतरे पार
जो शरदा कर सेव दे
गुर पार उतारन हार
वाहिगुरु नाम जहाज है
चढ़े सो उतरे पार
जो शरदा कर सेव दे
गुर पार उतारन हार
वाहिगुरु जी का खालसा वाहिगुरु जी की फतेह।